दूतन संगरिया पोए अंग ने बसरिया पोए अंग ने बसरिया आन के उपरिया ता मैं हरे हरे करिया ता सुख सहजरिया हरे हरे करिया मैं हरे हरे करिया तौ मैं हरे हरे करिया हरे हरे करिया ता सुख सहजरिया रहाओ। आ शब्द असी पिछली शब्द चौंकी च लमकाया सी और होने दा असी पूरा ज्ञान लै रहे हाँ। पहलियां तुकां रहाओ चाण के समा गईयां। राओ दा भाव अर्थ जिस एक्सल दे दुआले सारे शब्द ना पाउणा सी उहदे असी पहले उच्च चोटी दियां तुकां कई बारी ऑप्टिमिस्ट भी हो कई बारी पैसीमिस्टिक तुकां होणगियां कई बारी बड़ियां स्पिरिचुअल तुकां तां नूं लिजाण वालियां अंदर दी चढ़ाई दियां और कई बारी आ भयानक तुकां होणगियां भी दूतां दा संग है मैनू मेरी हालत बहुत खराब है और माया अर्गी सपनी दा भी मैं अंग कर रहा है वह भी मेरे दुआले माया नहीं हटती मैं अनेक उपाव किते रहाओ जवाब दे रहा है भी आ उपा किता जदों मैं गुरु अर्जन पातशाह कहिंदे मैं सुख सहजरिया सहज की अवस्था च पहुँच गया और सदा ही सुखीली हो गया अंदरों बाहरों नहीं बाहरों गुरुआं नूं ओह तकलीफां आईयां असी सोच नहीं सकते इसे लिखारी नूं तत्ती तवी ते रोस्ट कर दिता गया और गुरु तेग बहादुर साहब दा किस तरह गुरु गोबिंद सिंह साहब दे माँ बाप सारे जिन गुरुआं नूं किन्ने दुख आए भगत कबीर जी नूं सारिआं नूं ओह दुख बाहर ले है साडा ज्ञान ओह दुख नहीं मानदा साडा अंदरला दुख अंदरला सुख ते अंदरला सब कुछ है इस करके वो सुखी जीवन बीत गए सारे पर वड्डा दुख देने वाले वो बाहरले दुश्मन नहीं है उन्होंने वो आ दुश्मन है दूतन संगरिया पोए अंग ने बसरिया आन कयो परिया आन कयो परिया ता मैं हरे हरे करी ता सुख सहज। हर मजहब दुनिया के जिन्ने वड्डे वड्डे मजहब ने जिन्ने रिलीजन ने सारे ही उन्हें एक सांझी तंद मिलती है सानू सारे ही परमेश्वर दा गॉड दा अल्लाह दा नाम च पाउंदे है। और सब तो वड्डा इलाज उही दसे है कि परमेश्वर दा नाम मूँह दे नाल बोल बोल के जपो और असी गुरु बाबे नानक दा शब्द जिहड़ा सीधा ही दसदा गुरु बाबा नानक कहिंदा मैं भी इदां किरिया सी पर मैं की कीता आवर पांच हम एक जना क्यों राखूं कर बार माना। बाहरले दुश्मनां दा जिक्र नहीं है, बाहरों तो साड़ी सारी बाणी कहिंदी है कि गुरमुखे वैर विरोध गुआवै। साड़ी चाल ऐसी है गुरमुख सिस्टम, ਇਹਦੇ 'ਚ ਅਸੀਂ ਕਿਸੇ ਨਾਲ ਵੈਰ ਨਹੀਂ ਕਰ ਸਕਦੇ ਨਾ ਵਿਰੋਧ ਕਰ ਸਕਦੇ ਹਾਂ। ਗੁਰਮੁਖੇ ਇਹ ਵੀ ਗੁਰੂ ਨਾਨਕ ਦਾ ਸ਼ਬਦ ਹੈ, ਉਹਨਾਂ ਦੀ ਲਾਈਨ ਹੈ ਗੁਰਮੁਖੇ ਵੈਰ ਵਿਰੋਧ ਗਵਾਵੈ। ਜਿਹੜਾ ਸਿੱਖ ਕਿਸੇ ਨਾਲ ਵੈਰ ਰੱਖਦਾ ਵਿਰੋਧੀ ਹੈ ਹਰ ਵੇਲੇ ਕਿਸੇ ਲਈ ਕੜਿਆ ਉਹ ਸਿੱਖ ਨਹੀਂ ਹੈ ਗੁਰੂ ਨਾਨਕ ਦਾ। ਉਹਦੀ ਭਗਤੀ ਜ਼ਾਇਆ ਹੋ ਜਾਂਦੀ ਕਿਉਂਕਿ ਉਹਦਾ ਸਾਰਾ ਹੀ ਕ੍ਰੋਧ ਔਰ ਇਹੋ ਜਿਹੇ ਖਿਆਲਾਤ ਉਹ ਤਾਂ ਸਾਰੇ ਲੁੱਟੀ ਜਾਂਦੇ ਹੈ। ਆਂਦਰਲੇ ਦੁਸ਼ਮਣ ਜਿਹੜੇ ਹੈ ਉਹ ਬੜੇ ਭਿਆਨਕ ਨੇ। ਉਹਨਾਂ ਲਈ ਹੀ ਲਿਖਿਆ ਦੂਤਨ ਸੰਗਰੀਆ ਭਈ ਅੰਗਨੇ ਬਸਰੀਆ ਆਪੇ। ਮਾਇਆ ਦੀਆਂ ਹੀ ਸਾਰੀਆਂ ਫੌਜਾਂ ਹੈ, ਮਾਇਆ ਤੋਂ ਹੀ, ਔਰ ਮਾਇਆ ਸਾਰੀਆਂ ਫੌਜਾਂ ਤੋਂ ਵੱਡੀ ਹੈ। ਉਹਨਾਂ ਦੇ ਅੰਦਰ ਹੀ ਇਹ ਪੰਜ ਦੂਤ ਹੈ ਸਭ, ਜਿੰਨੇ ਐਬ ਹੈ ਜਿੰਨੇ ਬੰਦਾ ਔਗਣ ਕਰਦਾ ਸਾਰਾ ਇਹ ਸਾਰਾ ਮਾਇਆ ਮਾਇਆ ਪੈਂਦੀ ਹੈ। ਮਾਇਆ ਰੁਪਇਆ ਪੈਸਾ ਨਹੀਂ ਹੈ, ਸਾਡੀ ਮਾਇਆ ਹੈ। ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਮਾਇਆ ਉਹ ਜਿਹਦੇ ਨਾਲ ਰੱਬ ਵਿਸਰ ਜਾਂਦਾ, ਉਹਦਾ ਨਾਮ ਨਹੀਂ ਜਪਣ ਨੂੰ ਜੀ ਕਰਦਾ, ਕਿਸੇ ਚੀਜ਼ ਨਾਲ ਅਟੈਚ ਹੋ ਜਾਂਦਾ ਹੈ। ਉਹਨੂੰ ਮੋਹ ਕਹਿੰਦੇ, ਅਟੈਚਮੈਂਟ ਬੱਚਿਆਂ ਦਾ ਪਿਆਰ ਨਹੀਂ ਹੈ, ਮੋਹ ਹੈ ਅਟੈਚਮੈਂਟ। ਅਸੀਂ ਅਟੈਚ ਹੋ ਜਾਂਦੇ ਕਿਸੇ ਚੀਜ਼ ਨਾਲ, ਔਰ ਸਾਡੀ ਹੋਬੀ ਜ਼ਿੰਦਗੀ ਦੀ ਭਜਨ ਕਰਨਾ ਨਹੀਂ ਹੁੰਦੀਆਂ, ਸਾਡੀਆਂ ਹੋਰ ਹੀ ਹੋਬੀਆਂ ਬਣ ਜਾਂਦੀਆਂ, ਹੋਰ ਹੀ ਸ਼ੌਕ ਪੈ ਜਾਂਦੇ। ਉਹ ਸਮਝ ਲਓ ਮਾਇਆ ਦੇ ਅੰਡਰ ਹੋ ਗਏ ਹੋ ਤੁਸੀਂ। ਇਸ ਕਰਕੇ ਉਸ ਮਾਇਆ ਲਈ ਮਹਾਰਾਜ ਕਹਿੰਦੇ ਆ ਉਹਦੀ ਇੱਕ ਫੌਜ ਹੈ ਪੰਜ ਜਣੇ, ਔਰ ਦੇਖਿਓ ਤੁਸੀਂ ਕਿਸ ਤਰ੍ਹਾਂ ਪੈਂਦੇ ਹੋ। ਸ਼ਬਦ ਕਮਾਲ ਦਾ ਹੈ, ਮਹਾਰਾਜ ਲਿਖਦੇ ਅਵਰ ਪੰਚ ਹਮ ਏਕ ਜਨਾ। ਇਹ ਅਭਿਆਸੀ ਨੂੰ ਜ਼ੁਬਾਨੀ ਸ਼ਬਦ ਯਾਦ ਕਰਨੇ ਪੈਣੇ ਤਾਂ ਇਹਨਾਂ ਚੀਜ਼ਾਂ ਤੋਂ ਛੁੱਟ ਸਕੇਗਾ, ਕਿਉਂਕਿ ਜਦੋਂ ਉਹ ਅਭਿਆਸ ਕਰੇਗਾ ਇਹਨਾਂ ਦਾ ਜ਼ੋਰ ਦੇਖੇਗਾ ਉਦੋਂ ਫਿਰ ਇਹਨੂੰ ਸ਼ਬਦ ਯਾਦ ਆਉਣਗੇ, ਔਰ ਫਿਰ ਉਹਨੂੰ ਹੌਸਲਾ ਮਿਲੇਗਾ ਵੀ ਹੈ ਬਾਬਾ ਨਾਨਕ ਇਹੋ ਜਿਹਾ ਸ਼ਬਦ ਦੇ ਰਿਹਾ ਹੈ। ਇਸ ਕਰਕੇ ਸਭ ਤੋਂ ਪਹਿਲਾਂ ਅਭਿਆਸੀ 'ਤੇ ਮਾਇਆ ਪਏਗੀ ਅੱਗੇ ਨਾਲੋਂ ਵੀ ਜ਼ਿਆਦਾ। ਜੇ ਉਹ ਇਸ ਭਜਨ ਨਾਲ ਨਹੀਂ ਲੱਗਾ ਸੀ ਤਾਂ ਉਹ ਸੁਖੀ ਸੀ, ਉਹਨੂੰ ਕੁਛ ਨਹੀਂ ਸੀ, ਲੇਕਿਨ ਜਦੋਂ ਵੀ ਨਾਮ ਜਪਣ ਲੱਗੇਗਾ ਉਸ ਬੰਦੇ ਨੂੰ ਕਲੇਸ਼ ਵੀ ਘਰ 'ਚੋਂ, ਉਹਨੂੰ ਜ਼ਿਆਦਾ ਮਾਇਆ, ਉਹਨੂੰ ਜ਼ਿਆਦਾ ਦੁੱਖ ਪਿਛਲੇ ਜਨਮਾਂ ਦੇ ਵੀ, ਹੋਰ ਉਹ ਮਾਇਆ ਜ਼ੋਰ ਕਰਦੀ ਹੈ ਵੀ ਇਹ ਸਾਡੇ ਹੱਥੋਂ ਨਿਕਲ, ਇਹ ਬੜੀਆਂ ਅਜੀਬ ਚੀਜ਼ਾਂ। ਇਸੇ ਕਰਕੇ ਰਾਸਤਾ ਸਪਿਰਚੁਅਲ ਰਾਸਤਾ ਹੈ, ਇਹ ਉਹ ਚੀਜ਼ਾਂ ਨਹੀਂ ਹੈ ਵੀ ਕਹਾਣੀਆਂ ਅਸੀਂ ਲਿਖ ਦੀ ਗਏ ਜਾਂ ਇਹਦੇ ਬਾਬਤ ਸ਼ਬਦ ਅਦੇ ਲਿਖੇ ਗਏ, ਇੰਨੇ ਸ਼ਬਦ ਆਏ ਹੈ। ਇਸੇ ਕਰਕੇ ਵੀ ਕਲਯੁੱਗ 'ਚ ਮਾਇਆ ਦਾ ਨੰਗਾ ਨਾਚ ਹੋ ਰਿਹਾ ਹੈ, ਉਹਨੂੰ ਰੋਕਣ ਲਈ ਮਾਇਆ ਮਹਾਰਾਜ ਨੇ ਇਹ ਸ਼ਬਦ ਰਚੇ ਹੈ ਵੀ ਇਸ ਚੀਜ਼ ਤੋਂ ਬਚੋ ਜਿਹੜੀ ਰੱਬ ਤੋਂ ਪਰੇ ਲਿਜਾਂਦੀ ਹੈ। ਔਰ ਇਹ ਸਾਰੀ ਮਾਇਆ ਔਰ ਜਿਹੜੀਆਂ ਜਿੰਨੇ ਆ ਦੱਸੇ ਹੈ ਪੰਜ ਦੂਤ ਸਾਰੇ ਹੀ ਹਉਮੈ ਰੋਗ ਤੋਂ ਉੱਠਦੇ ਹੈ। ਹਉਮੈ ਹੀ ਜਿਹੜੀ ਹੈ, ਹਉਮ ਮੈਂ ਬਣ ਗਿਆ, ਮੈਂ ਰੱਬ ਬਣ ਗਿਆ, ਮੈਂ ਸਭ ਕੁਛ, ਹਉਮੈ ਤੋਂ ਸਾਰੇ ਰੋਗ ਉਪਜਦੇ ਆ। ਅਸੀਂ ਹੌਲੀ ਹੌਲੀ ਅਭਿਆਸ ਦੀਆਂ ਚੌਂਕੀਆਂ 'ਚ ਇਹ ਵੱਡੇ ਵੱਡੇ ਰੋਗ ਜੋ ਹੈ ਇਹ ਸਾਰੇ ਦੱਸ ਕੇ ਉਹਦਾ ਹੈ ਹੀ ਹੈ, ਬੰਦੇ ਦੀ ਈਗੋ ਨਹੀਂ ਮਰਦੀ। ਇਸ ਕਰਕੇ ਦੁਰਜਨ ਦੂਜਾ ਭਾਉ ਹੈ ਹਉਮੈ ਵਿਛੋੜਾ ਰੋਗ। ਦੇਖੋ ਦੋ ਲਾਈਨਾਂ 'ਚ ਕਿੱਡਾ ਵੱਡਾ ਗਿਆਨ ਹੈ। ਜਿਹੜਾ ਦੂਜਾ ਭਾਉ ਹੈ, ਦੂਸਰਾ ਰੱਬ ਨੂੰ ਨਾ, ਦੂਸਰਾ ਸ਼ੌਕ, ਦੂਸਰੀ ਹੌਬੀ ਲਾ ਲੈਣੀ ਜ਼ਿੰਦਗੀ 'ਚ, ਬੰਦਗੀ ਨਾ ਕਰਨੀ, ਹੋਰ ਹੌਬੀਆਂ ਹੋ ਜਾਣੀਆਂ, ਉਹ ਕਹਿੰਦਾ ਉਹ ਬੰਦਾ ਦੁਰਜਨ ਹੈ। ਦੁਰਜਨ ਬੰਦਾ ਕੋਈ ਭੈੜਾ ਬੰਦਾ ਨਹੀਂ, ਕਿਸੇ ਜਨ ਨੂੰ ਕਿਹਾ, ਇਨਸਾਨ ਨੂੰ ਨਹੀਂ ਕਿਹਾ, ਉਹ ਕਹਿੰਦਾ ਦੂਜਾ ਭਾਉ ਹੀ ਦੁਰਜਨ ਹੈ। ਗੁਰੂ ਅਰਜਨ ਦੁਰਜਨ ਦੂਜਾ ਭਾਉ ਹੈ, ਔਰ ਰੱਬ ਤੋਂ ਅਸੀਂ ਕਿੱਦਾਂ ਵਿਛੜੇ ਹਾਂ, ਕਹਿੰਦਾ ਵਿਛੋੜਾ ਹਉਮੈ ਰੋਗ। ਬੰਦਾ ਈਗੋ ਨਾਲ ਵਿਛੜਦਾ ਹੈ, ਉਹਨ ਚੱਕਰ ਮਿਲਣੇ ਆਪਣੇ ਆਪ ਨੂੰ ਸਮਝ ਆਉਂਦਾ ਵੀ ਮੈਂ ਰੱਬ ਬਣ ਗਿਆ ਔਰ ਹੁੰਦਾ ਉਹਦਾ ਕੱਖ ਨਹੀਂ ਕੋਈ ਅੰਦਰ ਹੈ। ਇੱਕ ਹੀ ਹੈ ਸਾਡਾ ਜਿਹੜਾ ਯੋਗੀ ਹੈ, ਜਿਹੜਾ ਸਤਿਗੁਰ ਹੈ, ਉਹ ਇਸ ਤੋਂ ਪਰੇ ਹੈ। ਬਾਕੀ ਸਾਰੀ ਦੁਨੀਆ ਹੀ ਰੋਗੀ ਹੈ। ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਯੋਗੀ। ਉਹ ਜਿਹੜਾ ਸਤਿਗੁਰ ਹੈ ਉਹੀ ਯੋਗੀ ਹੈ, ਉਹੀ ਰਹਿਤ ਹੈ। ਬਾਕੀ ਸਭ ਦੁਨੀਆ ਰੋਗ ਰਹਿਤ ਨਹੀਂ ਹੈ। ਇਸ ਕਰਕੇ ਸਾਰਿਆਂ ਨੂੰ ਇੱਕ ਹੀ, ਜਿਹਦੀ ਦੇਹ ਨਹੀਂ ਹੈ, ਜਿਹਦੀ ਬਾਡੀ ਨਹੀਂ ਹੈ, ਉਹ ਸਤਿਗੁਰੂ ਇਹੋ ਜਿਹੀ ਚੀਜ਼ਾਂ, ਉਹ ਸਤਿਗੁਰੂ ਅਤੇ ਅਕਾਲ ਪੁਰਖ, ਉਹ ਇਸ ਚੀਜ਼ਾਂ ਤੋਂ ਪਰੇ ਹੈ। ਬਾਕੀ ਅਸੀਂ ਸਾਰੇ ਇਸ ਰੋਗ ਦੇ ਵਿੱਚ ਹੈ। ਤੋ ਇਸ ਕਰਕੇ ਉਹ ਜਿਹੜਾ ਸਾਰੇ ਰੋਗ ਹਉਮੈ ਤੋਂ ਪੈਦਾ ਹੁੰਦੇ। ਇਸ ਕਰਕੇ ਜਿਹੜੀ ਦੁਰਜਨ ਦੂਜਾ ਭਾਵ ਹੈ ਵਿਛੋੜਾ, ਹਉਮੈ ਰੋਗ, ਅਸੀਂ ਰੱਬ ਕੋਲੋਂ ਵਿਛੜੇ, ਇਸੇ ਕਰਕੇ ਈਗੋ ਕੋਲੋਂ, ਈਗੋ ਦੇ ਨਾਲ ਹੋਏ ਹਾਂ। ਇਸ ਕਰਕੇ ਜਿਹੜੀ ਈਗੋ, ਇਹ ਐਸੀਆਂ ਜ਼ਬਰਦਸਤ ਫੋਰਸਿਸ ਨੇ, ਜੇ ਇਨਸਾਨ ਇਹਨਾਂ ਨੂੰ ਸਮਝੇਗਾ ਨਾ, ਇਹਨਾਂ ਦੀ ਤਾਕਤ ਨਾਲ ਸਮਝੇਗਾ, ਕਦੀ ਨਹੀਂ ਮਾਰ ਸਕਦਾ ਇਹਨਾਂ ਫੋਰਸਿਸ ਨੂੰ। ਹੁਣ ਅਸੀਂ ਗੁਰੂ ਨਾਨਕ ਦਾ ਸ਼ਬਦ ਲੈ ਕੇ ਖੋਲ੍ਹ ਰਹੇ ਹਾਂ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਐਡੀ ਵੱਡੀ ਖੋਜ ਹੈ ਰਿਸ਼ੀ ਮੁਨੀਆਂ ਤੋਂ ਲੈ ਕੇ ਸਾਡੇ ਇਸ ਗਿਆਨੀਆਂ, ਸਾਡੇ ਮਹਾਂ ਹਿੰਦੁਸਤਾਨ ਦੇ ਵਿੱਚ ਭਾਰਤ ਦੇਸ਼ ਦੀ ਸਭ ਤੋਂ ਵੱਡੀ ਖੋਜ, ਲਾਈਟ ਆਫ ਏਸ਼ੀਆ ਜੇ ਕਹੀ ਜਾਏ, ਤਾਂ ਇਹ ਪੰਜ ਦੂਤ ਲੱਭਣੇ ਆ ਇਨਸਾਨ ਦੇ ਅੰਦਰ। ਇਹ ਪੰਜ ਜਿਹੜੇ ਹੈ, ਪਹਿਲਾ ਹੈ ਸੈਕਸ ਕਾਮ, ਦੂਸਰਾ ਹੈ ਐਂਗਰ ਕ੍ਰੋਧ, ਤੀਸਰਾ ਹੈ ਗਰੀਡ ਲੋਭ, ਔਰ ਚੌਥਾ ਹੈ ਮੋਹ, ਮੋਹ ਹੈ ਅਟੈਚਮੈਂਟ, ਔਰ ਅਖੀਰ 'ਤੇ ਹੈ ਈਗੋ ਹੰਕਾਰ। ਇਸ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਔਰ ਸਭ ਤੋਂ ਪਹਿਲਾਂ ਅਸੈਕਸ ਆਉਂਦਾ ਹੈ, ਫਿਰ ਐਂਗਰ ਆਉਂਦਾ ਹੈ, ਔਰ ਕਾਮ, ਕ੍ਰੋਧ, ਲੋਭ, ਲੋਭ ਹੈ ਗਰੀਡ, ਲਾਲਚ ਬੰਦੇ ਦਾ ਨਹੀਂ ਮੁੱਕਦਾ, ਫਿਰ ਮੋਹ ਅਟੈਚਮੈਂਟ। ਜਿਉਂ ਜਿਉਂ ਇਹ ਪਿਛਲੀਆਂ ਫੌਜਾਂ ਆਉਂਦੀਆਂ, ਜਿਹੜੇ ਪਿਛਲੀਆਂ ਜਿਹੜੀਆਂ ਪਿਛਲੀਆਂ ਵਿਅਕਤੀਆਂ ਹੈ ਨਾ, ਉਹ ਪਿੱਛੇ ਆਉਂਦੀਆਂ, ਇਹ ਸਭ ਤੋਂ ਤਾਕਤਵਰ ਆ ਔਰ ਸਭ ਤੋਂ ਬਾਅਦ 'ਚ ਮਰਨਗੀਆਂ। ਆ ਪਹਿਲਾ ਜਿਹੜਾ ਸਾਡਾ ਦੁਸ਼ਮਣ ਹੈ ਸੈਕਸ, ਐਡਾ ਵੱਡਾ ਨਹੀਂ, ਇਹ ਡਰਾਉਣਾ ਜ਼ਰੂਰ ਲਿਖਦਾ, ਉਨੀ ਛੇਤੀ ਇਹ ਮਰਨਾ। ਕਾਮ, ਕ੍ਰੋਧ, ਉਹਦੇ ਨੂੰ ਵੀ ਹੋਰ ਜ਼ਰਾ ਹੈ, ਇਹ ਬਾਅਦ 'ਚ ਮਰਨਾ, ਇਸ ਤਰ੍ਹਾਂ ਨੰਬਰ ਵਾਈਜ਼ ਮਰਨੇ ਹੈ। ਇਸ ਕਰਕੇ ਮੋਹ ਜਿਹੜੀ ਅਟੈਚਮੈਂਟ ਆ, ਉਹ ਅਖੀਰ 'ਤੇ ਜਾ ਕੇ ਟੁੱਟਣੀ, ਅਤੇ ਈਗੋ ਜਦੋਂ ਟੁੱਟ ਗਈ ਉਦੋਂ 'ਤੇ ਰੱਬ ਨਾਲ ਹੀ ਮਿਲ ਜਾਣਾ। ਇਸ ਕਰਕੇ ਜਦੋਂ ਇਹ ਮੋਹ ਅਟੈਚਮੈਂਟ ਟੁੱਟੀ, ਉਸੇ ਲਈ ਲਿਖਿਆ ਅੰਦਰੋਂ ਜਿਨ ਕਾ ਮੋਹ ਟੁੱਟਾ, ਤਿੰਨ ਕਾ ਸ਼ਬਦ ਸੱਚੇ ਸਵਾਰਿਆ। ਜਿਹੜਾ ਸ਼ਬਦ ਜਪਦੇ ਹਾਂ ਉਹਨਾਂ ਦਾ ਸਵਾਰਿਆ ਜਾਂਦਾ ਉਸ ਵੇਲੇ, ਅੰਦਰੋਂ ਜਿਨ ਕਾ, ਬਾਹਰੋਂ ਅਸੀਂ ਹਰ ਇੱਕ ਨਾਲ ਅਟੈਚ ਹੈ, ਗ੍ਰਿਸਤ ਨਾਲ ਸਾਰਿਆਂ ਨਾਲ ਰਹਿਣਾ, ਪਰ ਅੰਦਰੋਂ ਇਹ ਐਸੀ ਖੇਡ ਹੈ ਜੋ ਭਗਤਾਂ ਦੇ ਹਿੱਸਿਆਂ 'ਚ ਆਈ ਔਰ ਗੁਰੂਆਂ ਦੇ ਹਿੱਸਿਆਂ 'ਚ। ਕੰਮ ਕਾਰ ਕਰਦੇ, ਗ੍ਰਿਸਤੀ ਹੁੰਦੇ, ਸੈਕਸ ਕਰਦੇ, ਸਭ ਬੱਚੇ ਪਾਲਦੇ, ਸਭ 'ਚ ਰਹਿੰਦੇ ਹੋਏ ਅਸੀਂ ਵਿੱਚੇ ਮਾਇਆ ਦੇ ਅਸੀਂ ਉਦਾਸ ਹੋਣਾ। ਇਸ ਕਰਕੇ ਜਿਹੜੀ ਮਾਇਆ ਵਿੱਚੇ ਮਾਇਆ ਪਾਇਆ ਇਹ ਹੈ, ਲੇਕਿਨ ਜੇ ਅਸੀਂ ਮਾਇਆ ਨੂੰ ਨਾ ਸਮਝਾਂਗੇ ਉਹ ਅਸੀਂ ਉਹਦੇ ਵਿੱਚ ਹੀ ਲਿਪਟੇ ਰਹਾਂਗੇ। ਇਸ ਕਰਕੇ ਜਿਹੜੀ ਮਾਇਆ ਹੈ ਉਹ ਇੱਕ ਰੱਬ ਹੈ, ਇੱਕ ਉਹਦੇ ਆਪੋਜ਼ਿਟ ਹੈ ਮਾਇਆ। ਇਸ ਕਰਕੇ ਰੱਬ, ਮਾਇਆ ਵੀ ਰੱਬ ਨੇ ਹੀ ਬਣਾਈ ਹੈ, ਲੇਕਿਨ ਮਾਇਆ ਰੱਬ ਨੂੰ ਨਹੀਂ ਪਹੁੰਚ ਸਕਦੀ, ਭਗਤਾਂ ਤੱਕ ਨਹੀਂ ਪਹੁੰਚ ਸਕਦੀ। ਭਗਤ ਨਾ ਵਿਆਪੇ ਮਾਇਆ, ਤੁਕਾਂ ਲੈਣੀਆਂ। ਇਸ ਕਰਕੇ ਇੱਕ ਭਗਤੀ ਰਾਸਤਾ ਹੀ ਹੈ ਜਿਹੜਾ ਕਿ ਆਪ ਨਾਮ ਜਪ ਕੇ ਪਹੁੰਚਣਾ। ਤੋ ਗੁਰੂ ਮਹਾਰਾਜ, ਗੁਰੂ ਅਰਜਨ, ਬਾਬਾ ਨਾਨਕ ਦਾ ਸ਼ਬਦ ਲੈ ਰਹੇ ਹਾਂ, ਉਹ ਲੈ ਰਹੇ ਹਾਂ, ਅਵਰ ਪੰਚ ਹਮ ਏਕ ਜਨਾ ਘਰ, ਜਿੱਥੇ ਹੈ ਜੇ ਬਾਣੀ ਜ ਮਤ ਘਰ ਸਮਝੋ, ਘਰ ਹੈ ਬਾਉੜੀ, ਘਰ ਸਾਡੀ ਸਾਰੀ ਬਾਉੜੀ ਦੇ ਵਿੱਚ ਘਰ ਕਾਇਆ, ਔਰ ਇਹ ਸਾਰੀ ਜਿਹੜੀ ਕਾਇਆ ਹੈ ਸਾਡੀ ਬਾਉੜੀ ਹੈ, ਜਿਸਮ ਹੈ, ਇਹ ਇਹ ਇਹਨੂੰ ਘਰ ਕੇ ਹੈ, ਬਾਹਰਲੇ ਘਰ ਨੂੰ ਘਰ ਨਹੀਂ ਕਿਹਾ। ਇਸ ਕਰਕੇ ਘਰ ਹੈ ਅਵਰ ਪੰਚ ਹਮ ਏਕ ਜਣਾ, ਕਿਉਂ ਇਸ ਘਰ ਦੇ ਵਿੱਚ ਮੈਂ ਇਕੱਲਾ, ਮੇਰਾ ਜੀਵ ਜਿਹੜੀ ਲਾਈਫ ਜਿਹਨੂੰ ਕਹਿੰਦੇ ਉਹ ਮੇਰੀ ਇਕੱਲੀ ਹੈ ਜੀਵ, ਅਤੇ ਆਤਮਾ ਤਾਂ ਬਹੁਤ ਵੱਡੀ ਚੀਜ਼ ਆ, ਉਹ ਗਾਂਹ ਜਾ ਕੇ ਅਸੀਂ ਲੱਭਾਂਗੇ, ਪਰ ਪਹਿਲਾਂ ਜਿਹੜੀ ਲਾਈਫ ਹੈ ਸਾਡੀ ਅੰਦਰ ਜੀਓ, ਉਹਦੇ ਵੱਲ ਇਸ਼ਾਰਾ। ਅਵਰ ਪੰਚ ਹਮ ਏਕ ਜਣਾ, ਆ ਜਿਹੜਾ ਕਹਿ ਰਿਹਾ ਹੈ ਨਾ, ਇਹ ਜੀਓ ਕਹਿ ਰਿਹਾ ਅੰਦਰੋਂ, ਅਵਰ ਪੰਚ ਹਮ ਏਕ ਜਣਾ ਜਿਹੜਾ ਹੈ ਨਾ, ਇਹ ਜੀਓ ਹੈ ਅੰਦਰ, ਇਹ ਲਾਈਫ ਹੈ। ਅਵਰ ਪੰਚ ਹਮ ਏਕ ਜਣਾ, ਕਿਉਂ ਰੱਖੂੰ ਘਰ ਬਾਰ ਮਨਾ, ਮੇਰਾ ਘਰ ਬਾਰ ਲੁੱਟਿਆ ਜਾ ਰਿਹਾ, ਮਾਰੇ ਲੁੱਟੇ ਨੀਤ ਨੀਤ, ਕਿਸੇ ਆ ਗਏ ਕਰੀ ਪੁਕਾਰ ਜਣਾ, ਕਹਿੰਦੇ ਹੋਰ ਕੋਈ ਤਰੀਕਾ ਨਹੀਂ। ਗੁਰੂ ਬਾਬਾ ਨਾਨਕ ਕਹਿੰਦਾ ਸਾਰੀ ਰਾਮ ਨਾਮਾ उचर मना आ गए जम दल बेखम कान। मन बस आना, यह मन नू मारना, यह फौजा नू मारना, इन्हां नू सारिआं नू किताबां पढ़ के नहीं होना, इन्हां नू कंट्रोल करना है। तो परमेश्वर का नाम च ही ताकत है जिहड़ा इन्हां नू काबू कर सकदा। ज्यों ज्यों जपेंगा त्यों त्यों हौली हौली इन्हां दीआं ताकतां खत्म होणगीआं। की कर, बाणी च लिखिआ सैक्स उठदा है तैनू काम उठदा है। तो जत सिख, जत कहिंदे आ कंट्रोल ऑफ सेंसिस, अपने सेंसिस ते कंट्रोल कर, विचारां ते कंट्रोल कर। अपने विचारां गंदियां हैं ना, इन्हां चीज़ां ते पहला उत्थों बनना सब कुछ। इस करके पहला अपने विचार असवारी की जाए, सहज के पावड़े पग धर ली जाए। कबीर साहब कहिंदा जे बंदे ख्याल उठदा सारा फट इन्हां ते सवारी कर, इधर नहीं मैं जाना। की कर, चा लांगे उठ नाम जपे, निस्वासर आराद कारा तुझे ना व्यापे, नानक मिटे उपाद। सवेर वेले का जोड़ा झुट लाना, उठ के ऐन बैठना, उस वेले उपाधियां खत्म हो जाएं। उस वेले सब तू बेस्ट लाया नाव प्रभाते शब्दे ते आइए, छोड़ो दुनी प्रीता गुरु बाबा नानक। तड़के उठ के जोड़ा झुट लाना है नाम का, वो नाल उपाधियां नहीं उठदिया बंदे, हौली हौली सब हो जाता। लेकिन असी काम के अगेंस्ट जत खड़ा करना, और जप दे अगेंस्ट, जप जिहड़ा एडा वड्डा पाठ है, उहदे ते अखीर ते लिखे आ जाके भी मैं किदां रब नाल मिल सकदा। अखीर दा पैराग्राफ लाया जत पहारा, जे जेकर तू अपने ख्यालात ते कंट्रोल सेंसिस ते इन सारियां चीज़ां ते नहीं करदा, तू एवें ईजी गोइंग लाइफ चली जाना, भी ठीक है, भी करी जाना, वह भी करी जाना। कहिंदे तेरा सारा जिहड़ा शब्द मैं दस रहा आ तेरा हाल हो गया। पहले जत जती सती बन, जत कंट्रोल करना सीख। ये मना नहीं किया, साढ़े सारे ज्ञान के बिच ये मारने नहीं है। पहला ऋषि मुनिया के सारे सी भी जंगलों जाके एडा तप एडे भगतियां एडिया करते भी उठन ही ना अंदर, साडा भगती मार गए नहीं कहता, बड़ा नैचुरल है। कहना उठन गए तो दुनिया की उत्पत्ति खत्म कर दोगे, तो दुनिया को खत्म करने का ठेका लेना, भी जाके भी कोई बंदा गांह पैदा ही ना हो, भी करना सब कुछ। जब क्रोध ना करोगे तो तुम लड़ के दम सकोगे, या क्रोध सारा सारिया करनिया, लेकिन इन्हें कंट्रोल रखना भी जदों इन्हों की जरूरत हो उदू करने, इन्हों मारने नहीं है। साड़ी पुरानी फिलासफी से भी मार दो, साड़ी ये फिलासफी नहीं है। साड़ी फिलासफी इन्हें ते काबू करना, घर घर जाके देख लो। इस करके महाराज ना बाबे नानक ने तुक दिती भी सतगुर की ऐसी वड्याई पुत कलत विचे गत पाए, मैं पुता और बेटिया के बिच बिचे मेरी गति होनी है। इस करके मैं फोर्सिज नू समझो, फोर्सिज ने पांच, काम क्रोध लोभ मोह हंकार। काम दे अगेंस्ट जत रेडी करो, जिहड़ा जत पहारा धीरे सुनियार हैरण मत, वह गुण दसे है भी इन्हों। जिहड़ा बंदा जपजी साहब का पाठ ही कर लैंदा और आह चीज़ नहीं लभदा, वह लुटिया जा रहा रोज़। तो जत दे सैक्स दे अगेंस्ट कंट्रोल ऑफ सेंसिस, और जत काम क्रोध क्रोध दे अगेंस्ट आ चीज़ आई है जिहड़ी सिखी ना कीती, और सारे गुरुआं ना और सब तो ज़्यादा क्राइस्ट ना कीती है। क्राइस्ट नू सूली ते चाढ़ दिता, और उन्हें अपने गॉड अगे इल्तजा कीती भी हे परमात्मा, हे मेरे बाप, आ जिहड़े मैनू सलीब ते चाढ़ रहे ने इन्हां नू बख्श दे। किड्डी वड्डी खिमा है। इस करके जे गुस्सा गौणा है तो जिस वैरी ने तेरा गुस्सा आता है उन्हें दिलों मुआफ कर दे, उन्हें प्यार करना सीख। वह कहें कहते क्यों इन्हों क्यों माफ कर दा, आवाज़ आई तो क्राइस्ट कहता क्योंकि इन्हों ज्ञान नहीं है, इन्हों नॉलेज नहीं है। आ विज्ञान की कीमत हूँ, जे बाणी का पता लग जाए भी जप जी दे अखीर तो जत लिखे आ। पहारा कहें लोहार की दुकान न, और साड़ी दुकान है साड़ा जिसम, इस जिसम के जत कमाना असी अंदर। जत पहारा धीरज, और हौली हौली नाम छची नैनी, ये धीरज सारे गुण आउणगे, पर असी पहला दुश्मन पहला आया। तो काम दे अगेंस्ट जत खड़ा करो, क्रोध दे अगेंस्ट फॉरगिवनेस इज द हाईएस्ट वर्च्यू। जे सस ते नूह है, नूह अपनी सस नू फॉरगिव करे, नूह और सस नूह नू फॉरगिव करे। ਘਰ 'ਚ ਬਾਪ ਬੇਟੇ ਨੂੰ ਕਰੇ ਬੇਟਾ, ਇਸ ਤਰ੍ਹਾਂ ਫੋਰ ਗਿਵਨੈਸ ਪਹਿਲਾਂ ਘਰ ਤੋਂ, ਚੈਰਿਟੀ ਬਿਗਿਨਸ ਐਟ ਹੋਮ, ਪਹਿਲਾਂ ਆਪਣੇ ਘਰ ਦੇ ਵਿੱਚ ਮਾਫ਼ ਕਰਨਾ ਸਿੱਖੋ ਜਿਹੜੇ ਤੁਹਾਡੇ ਖਿਲਾਫ਼ ਨੇ ਜਾਂ ਕੁਛ ਹੈ ਗੁੱਸਾ, ਉਹਨੂੰ ਮਾਫ਼ ਕਰਨਾ ਸਿੱਖੋ। ਹਾਈਐਸਟ ਵਰਚੂ ਫੋਰਗਿਵਨੈਸ ਸਿੱਖ, ਖੇਮਾ ਸਾਡੇ ਕੋਲ ਸ਼ਿੰਗਾਰ ਹੈ ਸਾਡਾ, ਇਸ ਕਰਕੇ ਜੱਤ ਦੇ ਅਗੇਂਸਟ, ਕਾਮ ਦੇ ਅਗੇਂਸਟ ਜੱਤ ਖੜਾ ਕਰੋ, ਉਹ ਫੌਜ ਇਕੱਠੀ ਕਰੋ, ਉਹ ਆਪਣੇ ਗੁਣ ਇਕੱਠੇ ਕਰੋ। ਜੱਤ ਦੇ ਅਗੇਂਸਟ ਜਿਹੜੀ ਪੋਜ਼ਿਟਿਵ ਫੋਰਸ ਹੈ ਉਹ ਕਾਮ ਦੇ ਅਗੇਂਸਟ ਜੱਤ ਖੜਾ ਕਰੋ, ਕ੍ਰੋਧ ਦੇ ਅਗੇਂਸਟ ਖਿਮਾ ਫੋਰਗਿਵਨੈਸ, ਲੋਭ ਦੇ ਅਗੇਂਸਟ 'ਚ ਸੰਤੋਖ। ਹਬੜੂ ਹਬੜੂ ਨੂੰ ਘਰ ਐਡਾ ਗਰੀਡ ਕਰੀ ਜਾਂਦਾ ਕਿਤੇ ਤੇ ਬਸ ਕਰ, ਇੰਨੀ ਇੰਨੀ ਇੰਨਾ ਲੋਭ ਆ ਜਾਂਦਾ ਸਾਰਾ, ਇਹ ਨੰਗੀਆਂ ਤਸਵੀਰਾਂ ਦਿਸੇ 'ਚ ਇੰਨਾ ਲੋਭ, ਜਿੱਥੇ ਸੇਲ ਭੱਜਦੀਆਂ ਸੇਲਾਂ ਚੀਜ਼ਾਂ ਲਈ ਆਉਂਦੀਆਂ, ਉੱਧਰ ਫਿਰ ਮੋੜਨ ਜਾਂਦੇ, ਉੱਥੋਂ ਬਾਅਦ ਬੱਚਿਆਂ ਲਈ ਖਿਡਾਉਣੇ, ਇੰਨਾ ਲੋਭ, ਹੋਰ ਮਕਾਨ ਫਲੈਟ 'ਤੇ ਫਲੈਟ 'ਚ ਰਹੇ ਕੋਠ ਸਾਰੀਆਂ, ਉਹ ਫਿਰ ਰੱਖਣ ਨੂੰ ਥਾਂ ਨਹੀਂ ਹੁੰਦਾ, ਜਦੋਂ ਚੇਂਜ ਕਰਦੇ ਫਿਰ ਸੇਲ ਲਾ ਦਿੰਦੇ ਨੇ ਫਿਰ ਦੁਬਾਰਾ। ਉਹ ਇਹ ਲੋਭ ਲਾ ਲਈ ਕਿਤੇ ਛੱਡ, ਕੁੱਲੀ ਜੁੱਲੀ ਅਤੇ ਗੁੱਲੀ ਦਾ ਸਵਾਲ ਹੈ, ਕੁੱਲੀ ਲੁਕਣ ਨੂੰ ਕਿੱਡੇ ਸੋਹਣੇ ਮਕਾਨ ਹੈ, ਇਹ ਨਹੀਂ ਵੀ ਅਸੀਂ ਪਾਲੇ ਮਾਰਨਾ ਜਾਂ ਸਾਰੇ ਸੋਹਣਾ ਜਿਹੜਾ ਮਕਾਨ ਜਿਹੜਾ ਕਿਤੇ ਤਾਂ ਬਸ ਕਰ, ਕਿਉਂਕਿ ਪਹਿਲਾਂ ਸਭ ਤੂੰ ਇਸ ਦੇ ਚਾਹੁਣ ਤੇ ਪਹਿਲਾਂ ਵੱਡੇ ਤੋਂ ਵੱਡਾ ਘਰ ਬਣਾਉਣੇ, ਜਦੋਂ ਦੰਦ ਖੱਟੇ ਹੋ ਜਾਂਦੇ ਫਿਰ ਛੋਟੇ ਘਰਾਂ 'ਚ ਰਹਿਣਾ ਸ਼ੁਰੂ ਕਰ। ਇਹ ਲੋਭ ਦੇ ਜਿਹੜੀ ਹੈ, ਲੋਭ ਦੇ ਮੈਨੇ ਸੰਤੋਖ, ਜੀਵਨ ਸੰਤੋਖ ਦਾ ਹੋਵੇ, ਕੁੱਲੀ ਰਹਿਣ ਨੂੰ ਸੋਹਣਾ ਮਕਾਨ ਹੋਵੇ, ਜੁੱਲੀ ਰਜਾਈ ਚੰਗੀ ਭਰੀ ਹੋਵੇ, ਜਿਹੜੇ ਪੈਰਾਂ ਥੱਲੇ ਬਹਿ ਕੇ ਰਾਤ ਨੂੰ ਪਾਲਾ ਨਾ ਲੱਗੇ, ਚੰਗੀ ਕੰਬਲ, ਕੁੱਲੀ ਜੁੱਲੀ ਅਤੇ ਗੁੱਲੀ ਦਾ ਤਾਂ ਇੱਥੇ ਸਵਾਲ ਹੀ ਨਹੀਂ ਨਾ ਪੈਦਾ ਹੁੰਦਾ, ਖਾਣ ਪੀਣ 'ਤੇ ਇੰਨਾ ਇੰਨੀਆਂ ਗੁੱਲੀਆਂ ਜੋ ਮਰਜ਼ੀ ਖਾਓ, ਤਾਂ ਥੋੜ੍ਹਾ ਜਿਹਾ ਸੰਤੋਖ ਜੀ, ਕਿਉਂਕਿ ਤੁਸੀਂ ਸਪਿਰਚੁਅਲ ਰਾਸਤਾ ਤੈਅ ਨਹੀਂ ਕਰ ਸਕੋਗੇ, ਉਹ ਫੋਰਸ ਤੁਹਾਡੇ ਅਗੇਂਸਟ ਹੋ ਰਹੀ ਹੈ, ਉਹਨਾਂ ਟਾਈਮ ਜ਼ਾਇਆ ਨਾ ਕਰੋ ਇਨ੍ਹਾਂ ਚੀਜ਼ਾਂ 'ਚ, ਤੋ ਕਾਮ ਦੇ ਅਗੇਂਸਟ ਹੀ ਜੱਤ ਖੜਾ ਕਰੋ। ਤੋ ਇਹ ਸਾਰੀ ਬਾਣੀ ਦੇ ਨਿਚੋੜ ਕਰ ਦੱਸ ਰਹੇ ਹਾਂ, ਤਾਂ ਅਸੀਂ ਇਹ ਸ਼ਬਦ ਲਿਆ ਹੈ, ਇਹ ਮਾਇਆ ਹੀ ਹੈ ਸਾਰੀ। ਤੋ ਜੱਤ ਕਾਮ ਦੇ ਅਗੇਂਸਟ ਜੱਤ ਖੜਾ ਕਰੋ, ਕ੍ਰੋਧ ਦੇ ਅਗੇਂਸਟ ਉਸ ਨੂੰ ਮਾਫ਼ ਕਰਨਾ ਸਿੱਖੋ। ਤੋ ਕ੍ਰੋਧ ਕਾਮ, ਕ੍ਰੋਧ ਲੋਭ, ਲਾਲਚ ਦੇ ਅਗੇਂਸਟ 'ਚ ਸੰਤੋਖ ਖੜਾ ਕਰੋ। ਆ ਗਿਆ ਮੋਹ, ਮੋਹ ਹੈ ਅਤੇ ਮਹੱਲੇ ਨੌਵੇਂ ਦੀ ਸਾਰੀ ਬਾਣੀ ਵੈਰਾਗਮਈ ਪੜਿਆ ਕਰੋ। ਜੇ ਵੈਰਾਗ ਪੈਦਾ ਕਰਨਾ ਤਾਂ ਮੋਹ ਟੁੱਟ ਜਾਏਗਾ, ਇਸ ਕਰਕੇ ਜਿਹੜਾ ਮੋਹ ਹੈ ਅਟੈਚਮੈਂਟ, ਉਹਦੇ ਲਈ ਨੌਵੇਂ ਮਹੱਲੇ ਦੀ ਬਾਣੀ, ਸਿੱਧੇ ਸਿੱਧੇ ਗੀਤ ਔਰ ਨੌਵੇਂ ਮਹੱਲੇ ਦੇ ਸਲੋਕ ਜਾਂ ਹੋਰ ਵੈਰਾਗਮਈ ਬਾਣੀ। ਤੋ ਕੀ ਹੋਇਆ ਵੀ ਮੋਹ ਦੇ ਅਗੇਂਸਟ ਅਸੀਂ ਵੈਰਾਗ ਪੈਦਾ ਕਰਨਾ, ਔਰ ਜਿਹੜੀ ਈਗੋ ਹੈ, ਹੰਕਾਰ ਹੈ, ਇਹ ਜਿਹੜਾ ਦੁਸ਼ਮਣ ਹੈ ਸਭ ਤੋਂ ਵੱਡਾ ਹੈ। ਇਹ ਕਹਿੰਦੇ ਨੇ ਇਹ ਨਹੀਂ ਮਰਨਾ, ਇਹ ਮਰਨਾ ਹੈ ਗਰੀਬੀ ਨਾਲ। ਹਉਮੈ ਦੇ ਅਗੇਂਸਟ ਗਰੀਬੀ ਗਧਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਅਤੇ ਸਿਆਗੇ ਕੋ ਟਿਕੇ ਨਾ ਵਕਾਰੀ, ਗੁਰਪੂਰੇ ਇਹ ਗੱਲ ਸਾਰੀ, ਗਰੀਬੀ ਸਿੱਖਣੀ ਹੈ ਬਾਹਰਲੀ ਨਹੀਂ, ਬਾਹਰੋਂ ਅਸੀਂ ਐਨ ਸਹੀ ਕਰਾਉਣਾ, ਅੰਦਰਲੀ ਗਰੀਬੀ, ਮਨ ਦੀ ਗਰੀਬੀ, ਉਹ ਮਨ ਦੀ ਗਰੀਬੀ ਹੈ ਵੀ ਮੈਂ ਹਾਲੀ ਕਿਸ ਮਨ ਮਤ ਤੂੰ ਮਾਣ ਕਰੇ ਹਾਂ ਕਿਸ ਜਾਣਦਾ, ਗੁਰਮੁਖੇ ਨਿਮਾਣਾ ਹੋ ਐਸਾ ਵਰਤ ਵੀ ਮੈਨੇ ਜੇ ਖਰੀਦਾ ਹੋਣ ਨਜ਼ੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ, ਸਬਰ ਅੰਦਰ ਸਾਬਰੀ ਤਨ ਇਵੇਂ ਜਾ ਲੈਣ, ਅਨੇਕ ਗੁਣ ਆ ਸਾਡੀ ਬਾਣੀ 'ਚ। ਜੇ ਕਿਤੇ ਅਸੀਂ ਸਾਰੀ ਬਾਣੀ ਪੜ੍ਹ ਕੇ ਜਾਂ ਨਾਮ ਹੀ ਜਪੀ ਗਏ ਇਸ ਗੁਣਾਂ ਵੱਲ ਨਾ ਦੇਖਿਆ, ਤਾਂ ਮਹਾਰਾਜ ਨੇ ਜਪ 'ਚ ਇੱਕ ਥੰਮ ਗੜਿਆ ਵੀ ਵੇਣ ਗੁਣ ਕੀਤੇ ਭਗਤੇ ਨਾ ਹੋਏ, ਤੂੰ ਨਹੀਂ ਭਗਤ ਬਣ ਸਕਦਾ ਜੇਕਰ ਤੂੰ ਆਹ ਗੁਣ ਨਹੀਂ, ਕਿਉਂਕਿ ਉਹਨੇ ਜ਼ਾਇਆ ਕਰੀ ਜਾਂਦਾ। ਉਹ ਜ਼ਾਇਆ ਕਿੱਦਾਂ ਹੁੰਦੀਆਂ, ਆਹ ਜਿਹੜੀਆਂ ਫੋਰਸਿਸ ਆ, ਆਵਰ ਪੰਜ ਹਾਮ ਏਕ ਜਾਨਾ ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਲੂਟੇ ਨੀਤੇ ਨੀਤ, ਕਿਸ ਆਗੈ ਕਰੀ ਪੁਕਾਰ। ਇਹਨਾਂ ਪੰਜਾਂ ਤੂੰ ਨਾ ਤੇਰੇ ਦੋਸਤਾਂ ਨਾਲ ਛਡਾ ਸਕਣਾ, ਨਾ ਤੇਰੀ ਮਾਈ ਬਾਪ ਨਾਲ ਛਡਾ ਸਕਣਾ, ਸ਼ਬਦ ਹੈ, ਇਹਨਾਂ ਤੂੰ ਕਿਸੇ ਨਾਲ ਨਹੀਂ ਰੱਖਣਾ। ਇਹ ਰੱਖੇਗਾ ਤੇ ਆਹ ਜਿਹੜਾ ਤਾ ਮੈਂ
ਹਰੇ ਹਰੇ ਕਰੀਆ ਤਾ ਸੁਖ ਸਹਿਜ
ਰਹਾਓ। ਤੋ ਅਵਰ ਪੰਚ ਹਮ ਇੱਕ ਜਣਾ ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ, ਕਿਸੇ ਆਗੇ ਕਰੀ ਪੁਕਾਰ ਜਨਾ। ਕੀ ਪੁਕਾਰ ਕਰ, ਸਰੀ ਰਾਮ ਨਾਮ। ਤੈਨੂੰ ਨਾਮ ਪਰਮੇਸ਼ੁਰ ਦਾ ਗੌਰ ਦਾ ਉਚਰਨਾ ਪੈਣਾ, ਬੰਦਗੀ ਕਰਨੀ ਪੈਣੀ, ਇਹਦੀ ਕਮਾਈ ਕਰਨੀ ਪੈਣੀ ਹੈ। ਮੈਂ ਤੋ ਮਹਾਰਾਜ ਕਹਿੰਦੇ ਆ ਵੀ ਮੈਂ ਸਰੀ ਰਾਮ ਨਾਮਾ ਉਚਰ ਮਨਾ, ਹਾਲੀ ਤੇ ਆਹ ਜੀਵਨ ਚ ਆਹ ਔਕੜਾਂ ਆ ਗਏ, ਜਮ ਦਲ ਬਿਖਮ ਕਨਾ। ਬਿਖਮ ਕਹਿੰਦੇ ਆ ਬੜਾ ਕਰੜਾ ਔਖਾ, ਔਰ ਘਨਾ ਕਹਿੰਦੇ ਆ ਬ੍ਰਿਗੇਡਾਂ ਦੇ ਬ੍ਰਿਗੇਡ ਆ ਉੱਥੇ, ਜਦੋਂ ਜੰਮ ਪੈਂਦੇ ਆ ਬੰਦੇ ਦੀਆਂ ਉਦੋਂ ਪਤਾ ਲੱਗਦਾ। ਲੇਕਿਨ ਜਿਹਨਾਂ ਦਾ ਨਾਮ ਜਪਿਆ ਹੁੰਦਾ ਉਹਨਾਂ ਨੂੰ ਉਹ ਕੁਛ ਨਹੀਂ ਕਹਿ ਸਕਦੇ, ਉਹਨਾਂ ਨੂੰ ਹਰਜਨ ਲੈਣ ਜਾਂਦੇ ਆ। ਉਹ ਜਮਦੂਤ ਆਉਂਦੇ ਆ ਰੂਹ ਨੂੰ, ਕਾਲ ਹੀ ਸਾਰਿਆਂ ਨੂੰ ਜਿਹੜਾ ਜਿਸਮ ਹੈ, ਜਿਸ ਵੇਲੇ ਮੌਤ ਹੁੰਦੀ ਹੈ ਕਾਲ ਦਾ ਕੰਮ ਹੈ, ਕਸਾਈ ਦਾ ਕੰਮ ਹੈ ਬੱਕਰੀ ਨੂੰ ਛਟਕਾ ਦੇਣਾ ਸਾਰਾ, ਬਾਕੀ ਉਹਨੂੰ ਵੰਡਣਾ, ਦੁਕਾਨਾਂ 'ਤੇ ਭੇਜਣਾ, ਕਿਹਦਾ ਮਾਲ ਹੈ। ਇੱਕ ਗਾਂ ਦੋ ਪਾਰਟੀਆਂ, ਇੱਕ ਹਰਜਨ ਨੇ, ਇੱਕ ਜਮਦੂਤ ਨੇ। ਇਸ ਕਰਕੇ ਉਹ ਜਿਹੜੇ ਉਹ ਜਮਦੂਤ ਉਹਦੇ ਲਾਗੇ ਨਹੀਂ, ਜਾਂ ਹੁਣ ਮੌਤਾਂ ਐਸੀਆਂ ਹੋ ਰਹੀਆਂ ਜਿਹੜੀਆਂ ਕਿ ਮਰਨ ਵੇਲੇ ਸਭ ਕੁਛ ਦੱਸ ਗਈਆਂ। ਇਸ ਕਰਕੇ ਜਮਦੂਤ ਨਹੀਂ ਉਹਦੇ ਲਾਗੇ ਆ ਸਕਦੇ, ਬਾਕੀ ਉਹਨੂੰ ਜਮਦੂਤ ਲਿਜਾਣਗੇ। ਪਰ ਜਿਹੜਾ ਨਾਮ ਜਪਿਆ ਜਿਹਨੇ ਉਸ ਵੇਲੇ, ਸੋ ਐਸਾ ਹਰੇ ਨਾਮ ਜਪੀਏ ਮਨ ਜੋ ਅੰਤੀ ਆਸਰੇ ਲੈ ਛੇੜਾ। ਤਾਂ ਜਪਣਾ ਹੈ ਤੋ ਸਰੀ ਰਾਮ ਨਾਮਾ ਉਚਰ ਮਨਾ ਆ ਗਏ ਜਮਦਲ ਵਿਖਮ ਬਣਾ। ਅੱਗੇ ਮਹਾਰਾਜ ਹੁਣ ਸ਼ਬਦ ਸ਼ੁਰੂ ਕਰਨ ਲੱਗੇ ਬਾਬਾ ਨਾਨਕ। ਜੇ ਇੱਕ ਬਾਬੇ ਨਾਨਕ ਦਾ ਸ਼ਬਦ ਖੁੱਲ੍ਹ ਗਿਆ ਨਾ, ਤੁਸੀਂ ਦੇਖੋਗੇ ਵਡਿਆਈ ਵੀ ਵਾਕਿਆ ਹੀ ਉੱਚ ਹੱਦੀ ਰਹਿਣ ਹੈ। ਤੋ ਮਹਾਰਾਜ ਅੱਗੇ ਰਹਾਉ ਤੋਂ ਬਾਅਦ ਸ਼ੁਰੂ ਕਰਦੇ ਹੈ ਵੀ ਆ ਜਿਹੜੀ ਕਾਇਆ ਹੈ ਉਹਨੇ ਆਪ ਉਸਾਰੀ ਹੈ ਤੁਹਾਡੀ, ਉਸਾਰੇ ਮਡੋਲੀ ਰਾਖੇ ਦੁਆਰੇ। ਬੜੇ ਧਿਆਨ ਨਾਲ ਸ਼ਬਦ ਸੁਣਨ ਵਾਲਾ ਹੈ, ਬਾਬਾ ਨਾਨਕ ਦੀ ਕਲਮ ਹੈ ਔਰ ਉਹਨਾਂ ਨੂੰ ਉੱਤੋਂ ਗਿਆਨ ਆ ਰਿਹਾ ਵੀ ਇਹ ਜਿਸਮ ਰੱਬ ਨੇ ਬਣਾਇਆ ਹੈ। ਉਸਾਰੇ ਮਡੋਲੀ, ਮਡੋਲੀ ਕਹਿੰਦੇ ਆ ਮਾਸ ਦੀ ਭੜੋਲੀ ਨੂੰ, ਪਿੰਡੀ ਸਾਈਂ ਭੜੋਲੀਆਂ ਹੁੰਦੀਆਂ ਸੀ ਉਸਾਰ ਦੇ ਮਿੱਟੀ ਦੀਆਂ, ਅਤੇ ਤੇਰੀ ਵੀ ਜਿਹੜੀ ਇਹ ਮਾਸ ਦੀ ਮਡੋਲੀ, ਉਹਨੂੰ ਮਹਾਰਾਜ ਨੇ ਕਿਹਾ ਬਾਬੇ ਨਾਨਕ। ਕਹਿੰਦਾ ਉਸਾਰੇ ਮਡੋਲੀ, ਕਹਿੰਦੇ ਗੁੰਮ ਸੌਂਕ ਗੁੰਮ ਗੁੰ ਨਹੀਂ ਬਣਾ ਤੀ, ਇਹ 'ਚ ਨੌ ਦਰਵਾਜ਼ੇ ਰੱਖੇ ਹੈ ਸਨ। ਉਸਾਰੇ ਮਡੋਲੀ ਰਾਖੇ ਦੁਆਰੇ, ਇਹ ਨੌ ਜਿਹੜੇ ਦਰਵਾਜ਼ੇ ਹੈ ਇਹਨਾਂ ਥਾਣੀ ਇਸ ਮਡੋਲੀ 'ਚ ਨੇਤੀ ਘਟਾ ਜਾਂਦਾ ਰਹਿੰਦਾ, ਨੇਤੀ ਨੇਤੀ ਅੰਦਰ ਗੰਦ ਪੈਂਦਾ ਰਹਿੰਦਾ, ਕਿਉਂਕਿ ਇਸ ਕਰਕੇ ਉਹ ਇਹਨਾਂ ਦਰਵਾਜ਼ਿਆਂ ਨੂੰ ਸਮਝ। ਉਹ ਜਿਹੜੇ ਨੌ ਦੁਆਰੇ ਹੈ ਉਹ ਹੈ ਦੋ ਅੱਖਾਂ, ਦੋ ਕੰਨ, ਇੱਕ ਮੂੰਹ ਜੀਭ, ਇੱਕ ਥੱਲੇ ਦੀ ਗੁਦਾ ਅਤੇ ਇੱਕ ਇੰਦਰੀ ਦਾ ਛੇਕ। ਇਹ ਨੌ ਛੇਕ ਇਸ ਬੌਡੀ ਦੇ ਵਿੱਚ ਨੌ ਦਰਵਾਜ਼ੇ ਰੱਖੇ ਹੈ ਅਤੇ ਦਸਵਾਂ ਗੁਪਤ ਰਹਾ ਆ, ਜਿਹੜਾ ਦਸਵਾਂ ਦੁਆਰ ਹੈ ਉਹ ਅੰਦਰ ਹੈ। ਇਸ ਕਰਕੇ ਨੌ ਦਰਵਾਜ਼ੇ ਪ੍ਰਗਟ ਕੀਏ, ਦਸਵਾਂ ਗੁਪਤ ਰਹਾਇਆ, ਐਸੀ ਮਡੋਲੀ ਸਾਰੀ ਹੈ। ਅਤੇ ਇਸ ਕਰਕੇ ਬਾਬਾ ਨਾਨਕ ਗਿਆਨ ਦੇ ਰਿਹਾ ਹੈ, ਉਸਾਰੇ ਮੋੜੋਲੀ ਰਾਖੇ ਦੁਆਰੇ, ਇਹਦੇ ਅੰਦਰ ਦੇ ਅੰਦਰ ਉਹ ਸਾਡੀ ਲਾਈਫ ਹੈ, ਜੀਵ ਬੈਠਾ ਹੈ। ਉਸਾਰੇ ਮੋੜੋਲੀ ਰਾਖੇ ਦੁਆਰੇ, ਭੀਤਰੇ ਬੈਠੀ ਸਾਤਨਾ। ਉਹ ਜਿਹੜੀ ਧਨ ਅੰਦਰ ਬੈਠੀ ਹੈ ਨਾ ਲਾਈਵ ਜੀਵ ਇਸਤਰੀ, ਉਹਨੂੰ ਜਮਨਾ ਫੜਨਾ ਹੈ ਮੜੋਲੀ ਢਾ ਕੇ। ਆਹ ਸਾਰਾ ਮੌਤ ਕੀ ਹੈ, ਮੌਤ ਬਾਹਰੋਂ ਜਿਸਮ ਨੂੰ ਉਹਨਾਂ ਨੇ ਕੁਛ ਨਹੀਂ ਕਹਿਣਾ, ਜਿਸਮ 'ਤੇ ਹੱਥ ਮਰੋੜੇ, ਤਨ ਕੱਪੇ, ਕਈ ਕੁਛ ਹੋਣਾ, ਪਰ ਅੰਦਰੋਂ ਉਹ ਜਮਦੂਤ ਅੰਦਰ ਜਾ ਕੇ ਉਹ ਲੁਕਦੀ ਹੈ ਸਾਫ ਬਾਣੇ, ਉਹ ਲੁਕਣ ਨਹੀਂ ਦਿੰਦੇ, ਉਹਨੂੰ ਖਿੱਚ ਖਿੱਚ ਕੇ ਬਾਹਰ ਮਰਾਉਣੇ। ਔਰ ਉਹਨੂੰ ਫਿਰ ਫਰੀਦ ਸਾਹਿਬ ਨੇ ਕਿਹਾ ਭਾਈ ਜਦੋਂ ਮੌਤ ਆਉਂਦੀ ਹੈ ਤਾਂ ਬੁਰਾ ਹਾਲ ਹੁੰਦਾ, ਹੱਥ ਮਰੋੜੇ, ਤਨ ਕੱਪੇ, ਭਾਦੋਂ ਦੇ ਮਹੀਨੇ 'ਚ ਲਿਖੇ ਆ ਸਾਰਾ ਕੁਛ। ਇਸ ਕਰਕੇ ਉਹ ਜਿਹੜੀ ਅੰਦਰਲੀ ਜੀਵ ਹੈ ਉਹ ਇਸਤਰੀ ਹੈ, ਉਹ ਕਿਉਂਕਿ ਲੁੱਟੀ ਜਾ ਰਹੀ ਹੈ ਪੰਜਾਂ ਤੋਂ, ਇਸ ਕਰਕੇ ਉਹਨੂੰ ਜੰਮ ਪੈਣਗੇ। ਜਿਹੜੀ ਇਸਤਰੀ ਜਾਂ ਜਿਹੜੀ ਲਾਈਫ ਇਹਨਾਂ ਪੰਜਾਂ ਦੂਤਾਂ ਨੂੰ ਸਮਝ ਕੇ ਉਹਦੇ ਅਪੋਜ਼ਿਟ ਫੋਰਸਿਸ ਦਾ ਪੰਜ ਪੈਦਾ ਕਰਦਾ ਰਹਿੰਦਾ ਹੈ, ਉਹ ਬਚ ਜਾਂਦਾ ਹੈ। ਅਗਲੀ ਲਾਈਨ ਬੜੀ ਡੂੰਘੀ ਹੈ। ਔਰ ਜਿਹੜਾ ਬਚ ਜਾਂਦਾ ਹੈ ਤਾਂ ਉਹ ਅੰਦਰ ਹੀ ਅੰਮ੍ਰਿਤ ਪੀਂਦਾ, ਕੇਲ ਕਰਦਾ, ਮੌਜਾਂ ਮਾਣਦਾ, ਔਰ ਦੂਸਰੀ ਨੂੰ ਫਿਰ ਜੰਮ ਪੈਂਦੇ ਹੈ। ਇਸ ਤਰ੍ਹਾਂ ਸ਼ਬਦ ਚੱਲਦਾ ਹੈ, ਉਹ ਸਾਰੇ ਮੜੋਲੀ ਰਾਖੇ ਦੁਆਰੇ, पीतरे बैठी सातना अमृत केल। दो किस्म दे बॉडियां है, एक जो जीव स्त्री अंदर अमृत पी रही है, केल कर रही है, बड़िया मौजा मार रही है, केल कहते हैं फन करन, वो अंदर ही अपने नाम फन कर रही है और अमृत पी रही है सारा और खुश है। पीतरे बैठी साधना अमृत केल करे नित कामने, वो तो नित ही है अपनी मौजा च रही है। अमृत केल करे नित कामने आवर लुटेन से पंच जन, जेडे अंदर ये अमृत जय नहीं पीती उन्होंने पांच वह पै रहे हैं और लुट जा रहे। दो किस्म दियां हालतां दसियां महाराज ने और इको लाइन च दसियां, बड़ी जरूरी है। अमृत केल करे नित कामन आवर लोटे न से पंच जना। अगली तो आई भी जेडे पंच जना लुटी जा रहे ना, ताए मोड़ोली लूटे आ देहरा सातन पकड़ी एक जना। जमदूत आ गए उन्होंने और मारी, जिदा सोमनाथ का मंदिर ढाया सी ना मुगला ना दूतान आके और मारिया गुरजा सारिया जमदूत है पै आके वो लुकदी है बेचारी, पर कली सी ये पंच दूप सारे उन्होंने नाल और एडी एडिया फौजा। वो कहते हैं अवर लुटेन से पंच जना ढाए मडोली लूटिया देहोरा सा धन पकड़ी, क्योंकि वह कली सी एक जना। महाराज लिखते वो हालत की होगी हूँ, जमाना फड़े है जम डंडा गले संगल पड़िया हूँ तखई है अद्धा है नहीं मौत वाली की हालत। बाबा नानक दस रहा जम डंडा जम किया उन्होंने उत्ते एडा रो एडा पै है जमदूत रूह डरती है। गले संगल की है, संगल है अटैचमेंट का। वो जिन्या अटैच कीतिया ने चीज़ा याद आदियाँ भी मैं अपनी वाइफ आ बच्चे आ कोठियाँ सारा मैं ले जा रहे, कितने ले जा रहे हो तुम? वो कहते तेनों उत्थे ले जा रहे जिते तू मुड़ के आ ही नहीं सकता। कहना मैं इतने कभी नहीं बाहर ना फेरा, बहुत बाणी चाहता भी मैं वो लिलकदा है उन्होंने की चीज़ तंग करती है, वो अटैचमेंट है। जेडे जींदे जी फकर हो गए हूँ कोई अटैचमेंट उन्होंने जमदू दुख दे ही नहीं सकते, इस करके वो अटैच है। इस करके वो जम डंडा गले संगल की है, अटैचमेंट का संगल है। जमे डंडा गल संगल पड़िया भाग गए से पंच जन। उस वेले जिन्हां पंचा दे नाल इन्नी मौजा करता सी वो पंच काम करो वो सारे भज गए। वो कहिंदा जरा तुसीं साह ते लाओ, मैं सारी उम्र तुहाडा साथी बनिया तूं कि आ। वह कहते हैं ना पिंडी थाई भी पिंड नूं अग लगी तो कुत्ता रूड़ी ते पिंड नूं अग लगती आ सारी तो कुत्ता पूछ वड़ा के ओ रूड़ी ते जाके बैठ के मौजा करता। तो रोम जल गया तो नीरो बंसरी बजा रहा। तो आ भाग गए से पंच ना, बाबा नानक ऐसा नक्शा लिखता भी आ मौत वेला भी याद रखो। वो की है एक तो वो बॉडी है जिदे अंदर केल हो रहा वो बची रहेगी, बाकी अवर लुटेन से पंच ना आओ रहाओ तो बाद आ चीज़ा देखिए ढाए मड़ो ये लूटे आ देहोरा भाग गए से पंच जना जाम डंडा गले संगल पड़िया भाग गए से पंच जना। ये इना क्यों? क्योंकि इन्ह पंजा दे नाल पाप करता रहा। वो पाप की सी कामन लोड़े सोना रूपा मित्र लोड़ेन सुखा दाता नानक पाप करे तिन कारने जासी जमपुरे बाँ दाता। आना दा बाबा नानक सच्चाई दसदा भई सारी उम्र तू बाई फेयर अनफेयर मीनस नाल पैसा इकट्ठा कर करके तू अपने दोस्तों भी लुटाउंदा रहा और वो खाण पीण दे यार सी वो बने सी तेरे और उत्थों बाद तू कामन लोड़े सोयना रूपा इन्ना रुपया पैसा जमा करके तू कामन दे हवारे कर दिंदा सी। कामन लोड़े सोयना रूपा, रूपा कहिंदे चांदी नू, सोना चांदी तू वारदा रहा और तू रब वाले पासे भजन नाल ना ਕਾਮਣ ਲੋੜੇ ਸੋਇਨਾ ਰੁਪਾ, ਮਿੱਤਰ ਲੜੇਨ ਸਿਖਾ ਦਾਤਾ। ਕਹਿੰਦਾ ਨਾਨਕ ਪਾਪ ਕਰੇ ਤਿੰਨ ਕਾਰਨ, ਜਾਸੀ ਜੰਮਪੁਰੇ ਬਾਂਹ ਦਾਤਾ। ਜੰਮਪੁਰਾ ਹੈ ਅਗਲੇ ਹੈ ਉਹ ਕੋਲੋਨੀ, ਪੂਰੀ ਦੀ ਪੂਰੀ ਕੋਲੋਨੀ ਆ ਇਹਨਾਂ ਦੀ, ਤੂੰ ਜੰਮਪੁਰੇ ਬਾਂਹ ਬੰਨ ਕੇ ਲਿਜਾਣਗੇ ਤੈਨੂੰ ਔਰ ਜੰਮ ਪੈਣਗੇ, ਇਸ ਕਰਕੇ ਤੂੰ ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਉਹ ਬੋਡੀ ਨੂੰ ਸਾਂਭ, ਉਹ ਅੰਮ੍ਰਿਤ ਕੇਲ ਕਾਹਦੇ ਨਾਲ ਕਰੇਗੀ। ਸਾਰੀ ਰਾਮ ਨਾ ਮਾਂ ਉਚਰ ਮਨਾ ਆ ਗਏ ਜਮਦਲ ਬਿਖਮ ਘਾਨਾ ਏਤਾ ਮੈਂ ਹਰੇ ਹਰੇ ਕਰੀ ਤੋ ਸੁਖ ਸਹਿਜ ਯਾਰ ਹਾਓ ਆਇਓ ਦੂਤਨ ਸੰਗਰੀਆ ਪੋਏ ਯੰਗਨ ਬਸਰੀਆ ਆਣੇ ਕੇ ਉਹ ਪਰੀਆ।
ਜਿਹੜਾ ਇਲਾਜ ਹੈ ਸ਼ਬਦਾਂ 'ਚ ਦੱਸਿਆ, ਜੋ ਬਗੈਰ ਕੋਈ ਦੁਨੀਆ ਕੋਈ ਇਹਨਾਂ ਫੋਰਸਿਸ ਤੋਂ ਬਚ ਨਹੀਂ ਸਕਦਾ, ਬਚਾਉਣਗੇ ਅਤੇ ਬੰਦਗੀ ਭਜਨ ਆ ਨਾਮ, ਆ ਨਾਮ ਜਪਣਾ ਇਸ ਰਸਤੇ 'ਤੇ ਆਉਣਾ ਔਰ ਔਗਣਾਂ ਤੋਂ ਬਚਣਾ। ਇਸ ਕਰਕੇ ਇਹ ਸਾਰੇ ਇਲਾਜ ਹਰ ਸ਼ਬਦ 'ਚ ਦੱਸੇ ਹੈ, ਉਹਨਾਂ ਨੂੰ ਇੱਕੋ ਹੀ ਉਹਨਾਂ ਦੀ ਪਿਵਟ ਹੈ, ਪਿਵਟ ਆਫ ਦੀ ਗੇਮ ਕੀ ਹੈ, ਸਾਰਾ ਕੀ ਹੈ,
ਤਾਂ ਹਰ
ਤਾਂ ਨਾਮ ਜਪੀਦਾ। ਕਹਿੰਦੇ ਜੀ ਨਾਮ ਜਪਣ ਦੀ ਕੀ ਲੋੜ ਹੈ, ਬਾਕੀ ਸਿੱਖੀ ਚਾਹੀਦੀ ਸਭ ਕੁਛ ਕਰ, ਇਹਦੀ ਕੀ, ਕਿਉਂਕਿ ਐਡੀ ਗਿਆਨਤਾ ਹੈ ਸਿੱਖੀ, ਜਿੰਨੀ ਸਟਰੋਂਗਲੀ ਰਿਕਮੈਂਡਡ ਇਹ ਚੀਜ਼ ਹੈ ਉਨੀ ਸਿੱਖੀ ਭਰੇ ਇਹਦੇ ਤੋਂ, ਇਹ ਉਹਦਾ ਕੋਈ ਪਾਣਾ, ਐਸੀ ਮਾਇਆ ਪਈ ਹੈ। ਜਿਉਂ ਜਿਉਂ ਅਸੀਂ ਇੱਧਰ ਆਵਾਂਗੇ ਸਾਨੂੰ ਸਾਰੇ ਸ਼ਬਦ ਐਂ ਧੋਤੇ ਪੋਤੇ ਸਭ ਕੁਛ ਫੋਕਸ ਇੱਕੋ ਹੋਊਗਾ ਵੀ ਅਸੀਂ ਕੰਮ ਕਰਨ ਨਾਲ ਕਾਹਦੇ ਵੀ ਭੇਜੇ ਆ ਰੱਬ ਨੇ।
ਤਾ ਮੈਂ ਹਰੇ ਹਰੇ ਕਰੀਆ ਤਾ ਸੁਖ ਸਹਿਜਰੀਆ।
ਹੁਣ ਸਵਾਲ ਪੈਦਾ ਹੁੰਦਾ ਹੈ, ਇਹ ਨਾਮ ਜਪਣ ਦੀ ਕੀ ਲੋੜ ਹੈ, ਬੰਦਾ ਸਾਰੀ ਉਮਰ ਕੋਈ ਮਾੜਾ ਕੰਮ ਨਾ ਕਰੇ, ਦੇਸ਼ ਦੀ ਵੀ ਸੇਵਾ ਕਰੇ, ਕੋੜਿਆਂ ਦੀ ਵੀ ਸੇਵਾ ਕਰੇ, ਹਸਪਤਾਲਾਂ 'ਚ ਸੇਵਾ ਕਰੇ, ਗਰੀਬਾਂ ਦੀ ਸਾਰਿਆਂ ਦੀ, ਬਹੁਤ ਆਲਾ ਇਨਸਾਨ ਬਣ ਜੇ, ਕਿਸੇ ਨੂੰ ਦੁੱਖ ਨਾ ਦੇ, ਮਾਂ ਬਾਪ ਦੀ ਵੀ ਸੇਵਾ ਕਰੇ। ਹੁਣ ਇਹ ਨਾਮ ਜਪਣ ਦੀ ਕੀ ਲੋੜ ਹੈ, ਅਸੀਂ ਅੱਜ ਉਹ ਸਲੋਕ ਜਿਹੜਾ ਰੋਜ਼ ਭੋਗ ਅਤੇ ਜਪਜੀ ਸਾਹਿਬ ਦਾ ਪੜ੍ਹਦੇ, ਉਹਦਾ ਥੋੜ੍ਹਾ ਜਿਹਾ ਪਰਦਾ ਚੱਕਦੇ ਹਾਂ ਤਾਂ ਕਿ ਅਸੀਂ ਨਾਮ ਜਪ ਸਕੀਏ ਵੀ ਉਹ ਕੀ, ਇਹ ਕਿਉਂ ਜ਼ਰੂਰੀ ਹੈ ਨਾਮ ਜਪਣਾ। ਜਿੰਨਾ ਵੀ ਅਸੀਂ ਕੋਈ ਚੰਗਾ ਕੰਮ ਕਰ ਲਈਏ, ਬੁਰਾ ਕੰਮ ਕਰ ਲਈਏ, ਨੇਕ ਕੰਮ ਕਰ ਲਈਏ, ਉਹਦਾ ਫਲ ਮਿਲੇਗਾ ਸਾਨੂੰ। ਇਸ ਕਰਕੇ ਨਾਮ ਜਪਣਾ ਕਿਉਂ ਜ਼ਰੂਰੀ ਹੈ, ਨਾਮ ਜਪਣਾ ਕਿਉਂ ਜ਼ਰੂਰੀ ਹੈ, ਵੀ ਜਿੰਨਾ ਵੀ ਤੁਸੀਂ ਆਣ ਕੇ ਨੇਕ ਤੋਂ ਨੇਕ ਬੰਦੇ ਹੋ ਜਾਓ ਤਾਂ ਵੀ ਤੁਹਾਨੂੰ ਮੌਤ ਹੀ ਪਏ, ਤੁਹਾਨੂੰ ਡੈਥ ਜ਼ਰੂਰ ਹੋਊਗੀ, ਤੁਹਾਡੀ ਮਰਨਾ ਜ਼ਰੂਰ ਤੁਹਾਨੂੰ ਪਊ ਔਰ ਅੱਗੇ ਦਰਗਾਹ 'ਚ ਜਾਣਾ ਪਊ, ਤੁਹਾਨੂੰ ਧਰਮਰਾਜ ਦੇ ਪੇਸ਼ ਹੋਣਾ ਪਊ, ਨੇਕ ਤੋਂ ਨੇਕ ਬੰਦੇ ਨੂੰ ਵੀ, ਸਾਰਿਆਂ ਨੂੰ, ਭਾਵੇਂ ਉਹ ਗਾਂ ਦੇਵਤੇ ਦੀ ਜੂਨ ਦੇ ਦੇ, ਭਾਵੇਂ ਨੇਕ ਬੰਦੇ ਨੂੰ ਮੁੜ ਕੇ ਭੇਜ ਦੇ ਉਹਦਾ ਫਲ ਦੇਣ ਲਈ, ਭਾਵੇਂ ਉਹ ਐਡਾ ਬੰਦਾ ਨੇਕ ਹੋਵੇ, ਸਾਰੇ ਇਹਨਾਂ ਨੂੰ ਕਹਿੰਦੇ ਹੈ ਕਰਮ ਕਾਂਡ ਦਾ ਚੱਕਰ, ਪਰ ਭਜਨ ਨਹੀਂ ਕੀਤਾ ਹੁੰਦਾ ਅਤੇ ਉਹਨਾਂ ਦੀ ਮੁਕਤੀ ਨਹੀਂ ਹੁੰਦੀ। ਬਗੈਰ ਨਾਮ ਤੋਂ ਮੁਕਤੀ ਨਹੀਂ, ਮੁਕਤੀ ਸਾਡਾ ਹਿੰਦੂ ਲਫਜ਼ ਹੈ, ਜਿਹੜੀ ਕ੍ਰਿਸਚੀਐਨਿਟੀ ਆ ਉਹ ਇਹਨੂੰ ਸਾਲਵੇਸ਼ਨ ਕਹਿੰਦੀ ਹੈ, ਸਾਲਵੇਸ਼ਨ ਮੁਕਤੀ, ਔਰ ਮੁਸਲਮਾਨ ਇਹਨੂੰ ਨਿਜਾਤ ਹਾਸਲ ਕਰਨਾ ਕਹਿੰਦੀ ਹੈ। ਸਾਰਾ ਰੌਲਾ ਇਹੋ ਹੀ ਹੈ ਵੀ ਇਹ ਨਿਜਾਤ ਸਾਨੂੰ ਕਿੱਦਾਂ ਮਿਲੇ, ਸਾਲਵੇਸ਼ਨ ਸਾਡੀ ਕਿੱਦਾਂ ਹੋਵੇ, ਅਸੀਂ ਆਉਣ ਜਾਣ ਤੋਂ ਕਿੱਦਾਂ ਗਰਭ ਦੇ ਜੂਨ 'ਚੋਂ ਛੁੱਟੀ ਹੈ ਮੁੜ ਕੇ ਦੁਨੀਆ ਰੱਬ ਨਾਲ ਮਿਲ ਜਾਈਏ, ਤੋਂ ਮੁਕਤੀ ਨਹੀਂ ਹੈ, ਕਰਮ ਕਾਂਡੀ ਨੂੰ ਮੁਕਤੀ ਨਹੀਂ ਹੈ, ਨਾਮ ਜਪਣ 'ਚ ਮੁਕਤੀ ਹੈ, ਬਸ ਇਹੋ ਹੀ ਹੈ। ਇਸੇ ਕਰਕੇ ਮਹਾਰਾਜ ਨਾ ਸਲੋਕ ਦਿੱਤਾ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਇਹ 'ਚ ਨਾਮ ਜਪਣਾ ਨਹੀਂ ਹੈ ਹੁਣ, ਚੰਗਿਆਈਆਂ ਬੁਰਿਆਈਆਂ ਦੇ ਵਿਲ ਵੀ ਐਗਜ਼ਾਮਿਨਡ, ਚੰਗੇ ਕੰਮ ਬੁਰੇ ਕੰਮ ਕੀਤੇ ਉਹਨਾਂ ਦੇ ਫਲ ਦੇਣ ਲਈ ਉਹਨਾਂ ਨੂੰ ਧਰਮਰਾਜ ਦੇ ਜਾਣਾ ਪੈਣਾ, ਪਰ ਨਾਮ ਜਪਣ ਵਾਲੇ ਨੂੰ ਇਸ ਤਿੰਨੇ ਸਜ਼ਾਵਾਂ ਮਾਫ ਆ, ਉਹ ਨਾਮ ਜਪਣ ਵਾਲਾ ਧਰਮਰਾਜ ਦੇ ਨਹੀਂ ਜਾਂਦਾ, ਉਹ ਸਿੱਧਾ ਰੱਬ ਕੋਲ ਜਾਂਦਾ ਹੈ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ, ਇਸ ਕਰਕੇ ਇਹ ਐਸਾ ਰਸਤਾ ਹੈ ਜਿਹ 'ਚ ਪਹਿਲੇ ਹੀ ਜਪ ਦੇ ਅਖੀਰ ਦੇ ਉੱਤੇ ਇੱਕ ਸਲੋਕ ਹੈ, ਇੱਕ ਪਹਿਲਾ ਸਲੋਕ ਹੈ, ਪਹਿਲਾ ਸਲੋਕ ਹੈ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ
ਅਖੀਰ ਦਾ ਸਲੋਕ ਜਪ ਤੇ ਲਾਇਆ ਹੈ ਉਹ ਹੈ ਵੀ ਪਾਣੀ ਨਾ ਪੂਜੀ ਜਾਂਦੀ ਦੁਨੀਆ, ਇਹ ਕਰਮ ਕਾਂਡ ਹੈ, ਭਗਤੀ ਨਹੀਂ ਹੈ। ਪਾਣੀਆਂ ਨੂੰ ਪੂਜੀ ਚਲੋ, ਨਹਾਈ ਚਲੋ, ਤੀਰਥ ਬਣਾਈ ਚਲੋ, ਸਭ ਪਾਣੀਆਂ ਨੂੰ, ਪਾਣੀ ਇਹ ਪਿਤਾ ਮੰਨ ਲਿਆ, ਧਰਤੀ ਜਿਹੜੀ ਹੈ ਉਹਨੂੰ ਪੂਜੀ ਜਾਂਦੀ ਹੈ, ਉਹਨੂੰ ਮਾਤਾ ਕਹਿੰਦੀ ਹੈ, ਧਰਤੀ ਮਾਤਾ, ਪਾਣੀ ਪਿਤਾ, ਧਰਤ ਮਹੱਤ ਕਹਿੰਦੀ, ਇਹਨਾਂ ਦੀ ਮਹੱਤਤਾ ਹੈ। ਮਹੱਤ ਦਾ ਮਤਲਬ ਮਹੱਤਤਾ ਹੈ ਵੀ ਇਹ ਜਿਹੜੀ ਸਾਡੀ ਮਾਂ ਧਰਤੀ ਹੈ, ਇਹ 'ਚ ਸਭ ਕੁਛ ਖਾ ਕੇ ਬੀਜ ਕੇ ਕੱਢ ਕੇ ਖਾਂਦੇ ਹਾਂ, ਇਹ ਧਰਤੀ ਮਾਤਾ, ਅਸੀਂ ਵੀ ਸਾਡਾ ਗਿਆਨ ਕਹਿੰਦਾ ਅਸੀਂ ਵੀ ਇਹਦੀ ਮਹੱਤਤਾ ਮੰਨਦੇ ਹਾਂ, ਪਰ ਤੁਹਾਡੇ ਵਾਂਗ ਉਹਨੂੰ ਵੀ ਇਹਨੂੰ ਪੂਜਣੀ ਲੱਭ ਪਈ ਰੱਬ ਦੀ ਜਗ੍ਹਾ। ਧਰਤ ਮਹੱਤ ਅਤੇ ਪਾਣੀ, ਪਾਣੀਆਂ ਨੂੰ ਤੁਸੀਂ ਪੂਜੀ ਜਾਂਦੇ ਹੋ, ਪਾਣੀ ਬਣਾਉਣ ਵਾਲੇ ਨੂੰ ਕੋਈ ਨਹੀਂ ਪੂਜਦਾ ਰੱਬ ਨੂੰ। ਤੋ ਪਾਣੀ ਪਿਤਾ ਧਰਤ ਮਹੱਤ ਦਿਵ ਸਰਾਤ ਦੋਨੋਂ ਦਾਈ, ਮੇਲ ਨਰਸ ਅਤੇ ਫੀਮੇਲ ਨਰਸ ਹੈ ਦਿਨ ਅਤੇ ਰਾਤ, ਮੇਲ ਨਰਸ ਫੀਮੇਲ ਨਰਸ, ਉਹਨਾਂ ਦੇ ਵਿੱਚ ਹੀ ਇਹ ਕਰਮ ਕਾਂਡ 'ਚ ਦੁਨੀਆ ਖੇਡ ਰਹੀ ਹੈ, ਚੰਗੇ ਮੰਦੇ ਕੰਮ ਕਰੀ ਜਾਂਦੀ ਹੈ, ਲੇਕਿਨ ਇਹਨਾਂ ਦਾ ਛੁਟਕਾਰਾ ਨਿਜਾਤ ਦਿਵਸ ਰਾਤ ਦੋਏ ਦਾਈ ਦਾਇਆ ਖੇਲ ਹੈ ਸਗਲ ਜਗਤ। ਕਹਿੰਦੇ ਕਿਉਂ ਕਰ ਰਿਹਾ, ਚੰਗਿਆਈਆਂ ਬੁਰਿਆਈਆਂ ਇਹ 'ਚ ਭਜਨ ਕਰਨਾ ਨਹੀਂ ਹੈ, ਉਹ ਅਖੀਰ 'ਤੇ ਆਏਗਾ। ਚੰਗਿਆਈਆਂ ਬੁਰਿਆਈਆਂ ਵੱਚ ਹੈ, ਧਰਮ ਦੇ ਮੰਮੇ ਨੂੰ ਔਂਕੜ ਹੈ ਉੱਥੇ, ਧਰਮ ਹਦੂਰੇ ਤੈਨੂੰ, ਜਿਹੜਾ ਧਰਮ ਦਾ ਕੰਮ ਹੈ ਉਹ ਤੈਨੂੰ ਰੱਬ ਦੇ ਹਜ਼ੂਰ ਲਿਜਾਏਗਾ, ਨਹੀਂ ਤਾਂ ਤੂੰ ਦੂਰ ਹੀ ਦੂਰ ਹੁੰਦਾ ਜਾਏਗਾ। ਚੰਗਿਆਈਆਂ ਬੁਰਿਆਈਆਂ ਵੱਚ ਹੈ, ਧਰਮ ਹਦੂਰੇ ਕਰਮ, ਤੂੰ ਦੇਖ ਲੈ ਹੁਣ ਰੱਬ ਦੇ ਹਜ਼ੂਰ ਜਾਣਾ ਨੇੜੇ ਜਾਣਾ ਜਾਂ ਕਿਤੇ ਦੂਰ ਹਿੰਦੂ ਜਾਣਾ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰੇ। ਇਸ ਕਰਕੇ ਭਾਵੇਂ ਤੂੰ ਦੂਰ ਚੱਲ ਜਾ, ਨੇੜੇ ਚੱਲ ਜਾ, ਕਿਸ ਤਰ੍ਹਾਂ ਚੱਲ ਜਾ, ਪਰ ਨਾਮ ਤੋਂ ਬਗੈਰ ਨਹੀਂ ਆਉਣਾ। ਅੱਗੇ ਫਿਰ ਅਖੀਰਲਾ ਸਲੋਕ 'ਤੇ ਸਟ੍ਰੈਸ ਦਿੱਤੀ ਵੀ ਇੱਕ ਖਾਸ ਕੰਮ ਜਿਹਨਾਂ ਨੇ ਕੀਤਾ ਹੈ, ਜਿੰਨੀ ਨਾਮ 'ਤੇ ਆਇਆ ਗਏ ਉਹਦੇ 'ਤੇ ਵੀ ਹਾਰਡ ਲੇਬਰ ਕੀਤੀ, ਗਏ ਮੁਸ਼ਕਤਕਾਲ ਨਾਨਕ 'ਤੇ ਮੁੱਖ ਉਜਲੇ ਅਤੇ ਸੱਚੇ ਦਰਬਾਰ, ਅਗਲੇ ਉਹਨਾਂ ਦੇ ਮੂੰਹ ਉਹ ਉਧਰ ਰੱਬ ਕੋਲ ਜਾਣਗੇ, ਬਾਕੀ ਧਰਮ ਰਾਜ ਵੱਲ ਜਾਣਗੇ, ਨੇਕ ਤੋਂ ਨੇਕ ਬੰਦੇ ਨੂੰ ਵੀ ਮੁੜ ਕੇ ਜੂਨ ਹੈ। ਇਸੇ ਕਰਕੇ ਮਹਾਰਾਜ ਜਗਾਉਂਦਾ ਵੀ 84 ਲੱਖ ਜੂਨਾਂ 'ਚੋਂ ਮਾਨਸ ਜਨਮ ਅਮੋਲਕ ਹੈ, ਇਹਦੇ 'ਚ ਤੂੰ ਨਾਮ ਜਪ ਸਕਦਾ। ਦੇਵਤਾ ਜੂਨ ਵੀ ਇੱਕ ਫਸਟ ਕਲਾਸ ਦੀ ਟਿਕਟ ਹੈ, ਜਦੋਂ ਉਹਨਾਂ ਦੀ ਚੰਗੇ ਕੰਮਾਂ ਦੀ ਮਰਿਆਦ ਖਤਮ ਹੋ ਗਈ ਉਹ ਫਿਰ ਧਰਤੀ 'ਤੇ ਮਾਰਦੇ ਮੁੜ ਕੇ ਆਉਣਾ ਪੈਣਾ। ਇਸ ਕਰਕੇ ਜਿਹੜਾ ਛੁਟਕਾਰਾ ਹੈ ਉਹ ਇਸੇ ਮੁਕਤੀ ਕਾਹਦੀ ਹੈ, ਮੁਕਤੀ ਆ ਮਾਂ ਦੇ ਪੇਟ 'ਚ ਗਰਭ ਜੂਨ 'ਚ ਨਾ ਮੁੜ ਕੇ ਆਉਣਾ। 84 ਲੱਖ ਜੂਨਾਂ ਜਿੰਨੀਆਂ ਬਣਾਈਆਂ ਹੈ ਉਹਦੀ 'ਚ ਇੱਕ ਜੂਨ ਹੀ ਛੁੱਟਣ ਲਈ ਹੈ, ਬਾਕੀ ਭੋਗਣ ਲਈ ਹੈ। ਆ ਮੋਟੇ ਮੋਟੇ ਮੈਂ ਲੇਮੈਨ ਲੈਂਗੁਏਜ ਸਮਝਾ ਤਾਂ ਕਿ ਸਾਡੇ ਪਿੰਡਾਂ ਦੇ ਲੋਕ ਸਮਝਣ ਵੀ ਬਾਕੀ ਜੂਨਾਂ ਭੋਗਣ ਲਈ ਹੈ। ਆ ਪਸ਼ੂ ਬਣਾ ਲੈਣੇ, ਪਰਿੰਦੇ, ਇਹ ਸਾਰੀਆਂ ਅਸੀਂ ਜੋ ਕਰਮ ਕੀਤੇ ਹੈ ਅਸੀਂ ਭੋਗ ਰਹੇ ਹਾਂ, ਲੇਕਿਨ ਇੱਕ ਕੰਮ ਛੁੱਟਣ ਦਾ, ਅਸੀਂ ਉਹ 'ਚ ਵੀ ਵੱਜਣ ਦਾ ਕੰਮ ਫੇਰ ਕਰ ਲੈਂਦੇ। ਇਸ ਕਰਕੇ ਛੁੱਟਣਾ ਕੱਚ ਹੈ ਵੀ ਜਿੰਨੀ ਨਾਮ 'ਤੇ ਆਇਆ ਗਏ ਮੁਸਕਤਕਾਲ ਨਾਨਕ 'ਤੇ ਮੁੱਖ ਉਜਲੇ, ਕੀਤੀ ਕਈ ਹੋਰ ਛੁੱਟ ਗਏ ਉਹਨਾਂ ਦੇ ਨਾਲ। ਇਸ ਕਰਕੇ ਇੱਕ ਕਰਮ ਐਸਾ ਹੈ ਜਿਹੜਾ ਕਿ ਮੁਕਤੀ ਦੇ ਰਸਤੇ 'ਤੇ ਪਾਉਂਦਾ ਹੈ, ਔਰ ਜਿਹੜਾ ਕਿ ਪਾਣੀਆਂ ਧਰਤੀਆਂ ਜੋ ਤੂੰ ਜੋ ਮਰਜ਼ੀ ਕਰਮ ਕਾਂਡ ਕਰੀ ਚੱਲ, ਪਰ ਨਾਮ ਵਰਗਾ ਜਿਹੜਾ ਕਰਮ ਹੈ ਉਹ ਤੈਨੂੰ ਰੱਬ ਦੇ ਲਾਗੇ ਲਿਜਾਏਗਾ, ਔਰ ਉਹ ਵੀ ਤੈਨੂੰ ਜਿਹੜਾ ਹੈ ਉਹੀ ਸੁਰਖਰੂ ਮੂੰਹ ਅੱਗੇ ਜਾਏਗਾ ਦਰਗਾਹ ਦੇ ਵਿੱਚ। ਇੱਕ ਧਰਮ ਰਾਜ ਦੀ ਦਰ ਹੈ, ਇੱਕ ਦਰਗਾਹ ਦਾ ਦਰ ਹੈ, ਇਸ ਕਰਕੇ ਉਹ ਲਿਜਾਏਗਾ। ਔਰ ਇਹ ਦਰ ਬਾਹਰ ਨਹੀਂ ਹੈ, ਇਸ ਜਿਸਮ ਦੇ ਅੰਦਰ ਹੀ ਹੈ, ਭਗਤੇ ਦੇ ਅੰਦਰ ਹੀ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਉਹ ਕਿਹੋ ਜਿਹਾ ਜਿਸਮ ਹੈ ਜਿਹਦੇ ਵਿੱਚ ਤੇਰਾ ਦਰ ਖੁੱਲ੍ਹ ਜਾਂਦਾ ਹੈ। ਇਸ ਕਰਕੇ ਇਹ ਭਗਤਾਂ ਦੇ ਰਾਸਤੇ ਹੈ, ਬਾਕੀ ਜਮਦੂਤਾਂ ਦੇ ਉਹ ਰਾਸਤੇ ਹੈ, ਢਾਏ ਮੜੋਲੀ ਲੁੱਟਿਆ ਦੇਰਾ, ਭਾਗ ਗਿਆ ਇਸੇ ਪੰਚ ਨਾ ਜਮ ਡੰਡਾ, ਗੱਲ ਸੰਗਲ ਪੜਿਆ, ਉਹ ਭਿਆਨਕ ਸ਼ਬਦ ਲਿਖੇ ਹੈ। ਤਾਂ ਕਰਕੇ ਅਸੀਂ ਇਹ ਸ਼ਬਦ ਲੈ ਰਹੇ ਹਾਂ ਵੀ ਕਿਉਂ ਨਾਮ ਜਪਣਾ, ਤਾਂ ਕਿ ਸਾਨੂੰ ਮੁਕਤੀ ਪਦਾਰਥ, ਭੁਗਤ ਪਦਾਰਥ ਮਿਲ ਸਕੇ, ਔਰ ਨਾਮ ਪਦਾਰਥ ਮਿਲ ਸਕੇ, ਗਿਆਨ ਪਦਾਰਥ ਮਿਲ ਸਕੇ, ਅਤੇ ਅਗਲਾ ਅਸੀਂ ਅੱਗੇ ਪਦਾਰਥ ਪਾਇਆ ਮਾਨਸ ਜਨਮ ਦਾ। ਜਨਮ ਪਦਾਰਥ ਵੀ 4 ਪਦਾਰਥ ਹੈ ਦੁਨੀਆ 'ਚ, ਇੱਕ ਜਿਹੜੀ ਸਾਨੂੰ ਮਾਨਸ ਜਨਮ ਮਿਲ ਜਾਣਾ ਇਹ ਵੀ ਬੜਾ ਅਮੋਲਕ ਹੈ, ਔਰ ਉਹਦੇ ਵਿੱਚ ਜੇ ਗਿਆਨ ਨਾ ਮਿਲਿਆ ਤਾਂ ਪਸ਼ੂਆਂ ਵਰਗੇ ਕੰਮ ਕਰੇਗਾ। ਗਿਆਨ ਤੂੰ ਗਾ, ਫਿਰ ਜੇ ਮੁਕਤੀ ਲੈਣੀ ਹੈ ਤਾਂ ਉਹਦੇ ਲਈ ਤੈਨੂੰ ਨਾਮ ਜਪਣਾ, ਮੁਕਤੀ ਵੀ ਬਪੜਾ ਗਿਆਨੀ ਤਿਆਗੇ, ਮੁਕਤੀ ਤੋਂ ਉੱਤੇ ਰੱਬ ਦੇ ਨਾਲ ਵਿੱਚ ਉਹਦੇ ਵਨਨੈਸ ਵਿਦ ਗੋਡ, ਉਹਦੇ ਵਿੱਚ ਹੀ ਮਿਲ ਜਾਣਾ ਰੱਬ ਨਾਲ, ਗਲਣਾ ਜਾ ਲੱਗਣਾ। ਇਸ ਕਰਕੇ ਇਹ 4 ਪਦਾਰਥ ਸਾਡੇ ਕੋਲ ਹੈ, ਲੇਕਿਨ ਇਹ ਸਾਰਿਆਂ ਤੋਂ ਜਿਹੜਾ ਮੁਕਤੀ ਪਦਾਰਥ ਹੈ ਇਹਦਾ ਸਭ ਤੋਂ ਲਾਸਟ ਬਟ 1 ਹੈ, लेकिन ये उत्ते भी नाम पदार्थ है, इस करके असी उदे गाहक हाँ। उस नाम लिए लिखिया भी कोशिश करो, इतों शुरू करो, जप जप के पदार्थ फरीदे है सारे, पहला ज्ञान खंड आएगा, सारे इस तरह के खंड लंघ के अखीर ते आन के फिर कर्म खंड भगतों का खंड है। उत्थे ना मौत है ना कुछ है, ना वो मरे ना ठाके जाए, जिनके राम वसे मन माहे। तो इस करके जप जप के ही अंदर वसना है, सारा रास्ता की है जपण का है। आओ हुण अगला भयानक सीन आ शब्द की खोलदा, पहला पिछला थोड़ा जिहा रिव्यू कर लीए।
दूतन संगरिया पोयंग ने बसरिया, पोयंग ने बसरिया आन कयो परिया, तो मैं हरे हरे करिया तो सुख सहजरिया।
इतने नेक बंदा बनना, कोई होर कर्म कांड नहीं लिखा, भले तू भला कम कर लिया तां भी तेनू निजात नहीं मिल सकी, मुक्ति नहीं तू पदार्थ, मुड़ के जमदा मरदा रहेगा, तां ही भजन दा एडा वड्डा फल है।
तो मैं हरे हरे करिया तो सुख सहज रहा,
आइया हूँ
मेथन मोहरिया आन को।
इत्थे बहुत सारे गुरु ग्रंथ साहब दे विच गलतियां हुई, गलतियां आन के नहीं कीतियां, पता किसे नूं नहीं आ। पुरातन बीड़ां च मिरिया है, कुतिरतले काफे बसरिया सा उपरिया सारे चलते, ये मेरिया लिख दिता भी मैं हर पुरानी चीज़ भी तू अपनी बनाए, मेरिया नहीं है काफ़ी आ हो चलेगा मेरिया, इतने करैक्ट कर लियो, ये असल है मिरिया। एक अद्धी गलती होर असं दसांगे वो दसी चलांगे। आ देखियो हुण मिरिया क्या फिट बैठता है, और पुरातन बीड़ां च मिरिया है।
मेथन मोहरिया आन को मिरिया आन को
मिरिया विच घूमण
की।
पहली भयानक हालत की है, बंदे नू मोह अटैचमेंट नहीं छड़दे, ये मिथन है, ये सब झूठ है, जिहड़ी अटैचमेंट तू करी जाना वो रहनी नहीं है, मर जा सारा। पहला जड़ा है रहाओ तो बाद पहला बंदे नू औगण केड़ा चिमड़दा है, मिथन मोहरिया, उन्हू मोह नहीं छू छड़ हुंदा। अन को मिरिया, ओ सारी जड़े दूसरे है वह भी समझदा भी पुरानी आ जायदाद ए बेवा औरत दी है, चलो लुआओ उहदा कुछ उपराला करो, ये भी मेरे थन मेरे ना ही रजिस्ट्री हो जाए, कोई ना कोई कार सारा इन्ना कुछ करदा। अन को मिरिया दूसरिया का हक भी आप ही खाई जाता, अन को मिरिया भी ये भी मेरा ही है, वह कहे अगले यार मैं कथमा कर किन सुननी है, क्योंकि वो वकील भी अपने ही होंगे सब कुछ हों। तो इस करके मिथन मोहरिया ये मोह तो सारिया चीज़ा अटैचमेंट तो निकल दया। अन को मिरिया और ऐसी घूमण घेरी है, घूमण घेरी वह होंगी दरिया च तारी पाओ, कई थान वर्लपूल हों, जिड़िया मशीन तुम कपड़े धोन वाली चलाऊ वर्लपूल कहते घिरीया, वह ऐसी घूमण घेरी है जो वे कि तारू जा फसे वह ठां ही ठां लै जी डुब छिड़ी, वह यहोजी मोह दी घूमण घिरीया। यो महाराज कहते इन तू भी जे बचना तो की करता
मैं हरे हरे करिया तो सुख सहजरिया।
आई पहली भयानक हालत,
मेथन मोहरिया आन का मिरिया आन का मिरिया विच घूमण की।
सारी दुनिया इस घूमण केरी च है। अगला हुण होर सीन चक्कन लगे महाराज,
सागल
किड्डा मुश्किल ज्ञान है, पिंडा वाले समझ जाणगे, मैं हुणे दसदा तुहानू।
सागल बैटरिया बिरख एक तरिया बिरख,
असीं जिहड़े मुश्किल लफ़्ज़ दा हाईलाइट कीते है उहनू ध्यान ना हुणे मतलब समझ लो, सारे शब्द खुलदे जाणगे।
सागल बैटरिया बिरख एक तरिया बिरख एक तरिया बाह बंदे परिया।
अगले इंसान जेड़े कि मिथन मोह तू बच जाते हैं, पर वो कहते सारिया नहीं मर जाना, दुनिया तुरी जा रही है, सारी बटो बट पैगी, पिंडी थाई कहें ना बटो बट तुरै जा,
ਸਗਲ ਬਟਰੀਆ, ਵੱਟੋ ਵੱਟ ਤੁਰਨ ਵਾਲੇ ਕੌਣ ਦੇ ਮੁਸਾਫਰ, ਕਿ ਸਾਰੀ ਦੁਨੀਆ ਹੀ ਮੁਸਾਫਰ ਹੈ, ਰਹਿਣਾ ਕਿਸੇ ਨਾ ਨਹੀਂ ਇੱਥੇ। ਤੋ ਕਹਿੰਦੇ ਸਾਰੇ ਹੀ ਮੁਸਾਫਰ ਹੈ ਅਤੇ ਇਹਨੂੰ ਚਿਬੜੇ ਬੈਠੇ ਦੁਨੀਆ ਨੂੰ, ਪਿਆਰੀ ਖਰੇ ਕਦੀ ਮਰਨਾ ਹੀ ਮਰਨਾ ਨਹੀਂ ਹੈ। ਉਹ ਕਹਿੰਦੇ ਨਾ ਬੱਸਾਂ, ਕਈ ਵਾਰੀ ਨਾ ਆ ਜਿਹੜੀਆਂ ਅਸੀਂ ਬੱਸਾਂ 'ਚ ਸਫ਼ਰ ਕਰਦੇ ਹਾਂ ਨਾ ਪਿੰਡੀ ਉੱਥੇ ਪੰਜਾਬ 'ਚ, ਪੰਜਾਬ ਰੋਡਵੇਜ ਜਾਂ ਸਾਰੇ, ਉਹ 'ਚ ਬੜੀਆਂ ਸੋਹਣੀਆਂ ਕਈ ਵਾਰੀ ਡਰਾਈਵਰ ਨਾ ਉੱਤੇ ਫੱਟੀਆਂ ਲਾਈਆਂ ਹੁੰਦੀਆਂ, ਅਤੇ ਉਹ ਇੱਕ ਮੈਂ ਫੱਟੀ ਫੜੀ ਆਇਰ ਕੀ ਉੱਤੇ ਲਿਖਿਆ, ਸਾਮਾਨ ਸੌ ਵਰਸ ਕਾ ਹੈ, ਆਗਾਹ ਆਪਣੀ ਮੌਤ ਸੇ ਕੋਈ ਬਸ਼ਰ ਨਹੀਂ। ਕਿਸੇ ਨੂੰ ਨਹੀਂ ਪਤਾ ਮੈਂ ਕਦੋਂ ਮਰ ਜਾਣਾ। ਆਗਾਹ ਆਪਣੀ ਮੌਤ ਸੇ ਕੋਈ ਬਸ਼ਰ ਨਹੀਂ, ਸਾਮਾਨ ਸੌ ਵਰਸ ਕਾ ਹੈ, ਪਲ ਕੀ ਖਬਰ ਨਹੀਂ, ਘੜੀ ਦਾ ਪਤਾ ਨਹੀਂ ਹੈ। ਇਸ ਕਰਕੇ ਸਾਰੇ ਵੱਟੋ ਸਾਰੇ ਮਰ ਜਾਣਾ, ਪਰ ਕਹਿੰਦੇ ਆ ਵੀ ਸਦਾ ਸਾਰੇ ਅਸੀਂ ਛੱਡਣੀ ਹੀ ਨਹੀਂ ਇਹ ਦੁਨੀਆ। ਉਸ ਕਰਕੇ ਉਹਨਾਂ ਨੂੰ ਮਹਾਰਾਜ ਨੇ ਕਿਹਾ ਵੀ ਵੱਟੇ ਵੱਟ ਤੁਰੇ ਜਾਂਦੇ ਆ, ਮਤਲਬ ਸਾਰੀ ਦੁਨੀਆ ਹੀ ਮੁਸਾਫਰ ਹੈ। ਔਰ ਫਿਰ ਉਹਦਾ ਕੰਮ ਕੀ ਹੈ, ਬਿਰਖ ਮੇਰੇ ਟਰੀ ਨਹੀਂ ਹੈ, ਦਰਖਤ ਨਹੀਂ ਹੈ। ਜਿੰਨੇ ਟਿਕਟ ਆ ਕੇ ਲਿਖਣ ਵਾਲੇ ਉਹਨਾਂ ਨੂੰ ਕਦੀ ਨਹੀਂ ਪਤਾ ਲੱਗਦਾ ਵੀ ਅਸੀਂ ਸ਼ਬਦ ਦੇ ਭਾਵ ਅਰਥ ਕੀ ਹੈ ਕੀ ਹੈ। ਲੇਕਿਨ ਆਪਣੀ ਉਹਨਾਂ ਦਾ ਬੜੀ ਖੋਜ ਹੈ, ਕਮ ਸੇ ਕਮ ਕਹਾਣੀਆਂ ਤਾਂ ਨਹੀਂ ਪਾਈਆਂ, ਜਿੰਨੇ ਵੀ ਟੀਕੇ ਨਿਕਲੇ ਸਾਰੇ ਉਹਨਾਂ ਨੇ ਗਲਤ ਸੂਰਜ ਪ੍ਰਕਾਸ਼ ਕਹਾਣੀਆਂ ਸਾਨੂੰ, ਕਮ ਸੇ ਕਮ ਬਾਣੀ ਨੇ ਚਿਮੜੇ ਰਿਹਾ ਸਾਰੀ ਉਮਰ, ਉਹਨਾਂ ਦੇ ਕਰਮਾਂ 'ਚ ਨਾਮ ਹੈ ਨਹੀਂ। ਅਸਲ ਅਰਥ ਇਹਦੇ ਦੇਖਿਓ ਹੁਣ ਤੁਸੀਂ ਕੀ ਬਣਦੇ। ਕਹਿੰਦੇ ਸਾਰੇ ਹੀ ਮੁਸਾਫਰ ਜਾਣ ਵਾਲੇ ਹੈ ਔਰ ਉਹ ਇੱਕੋ ਹੀ ਬੰਨੇ ਲੱਗੇ ਹੈ। ਆਹ ਜਿਹੜਾ ਪਿੰਡੀ ਥਾਈਂ ਬੋਲਦ ਹੁੰਦਾ ਉਹਦਾ ਕੰਮ ਕੀ ਹੁੰਦਾ, ਬਿਰਖ ਕਹਿੰਦੇ ਆ ਬੈਲ ਨੂੰ, ਬੋਲਦ ਨੂੰ ਬਿਰਖ, ਇਹ ਸਾਡਾ ਸੰਸਕ੍ਰਿਤੀ ਲਫ਼ਜ਼ ਹੈ। ਇਹਨੇ ਮੈਨੇ ਬੈਲ ਲਾਓ, ਦੇਖੋ ਕੈਸੇ ਮੈਨੇ, ਬੈਲ ਦਾ ਕੀ ਕੰਮ ਹੈ, ਬਸ ਪੱਠੇ ਖਾ ਲੈਣੇ ਅਤੇ ਉਹ ਪੰਜਾਲੀ 'ਚ ਜੁੱਤੇ ਰਹਿਣਾ, ਗੱਡੇ 'ਚ ਉੱਤੇ ਰਹਿਣਾ, ਕੰਮ ਕਰ ਲਿਆ ਫਿਰ ਬੈਠ ਕੇ ਗਾਲੀ ਕਰ ਲਈ, ਅਗਲੇ ਨੂੰ ਉਠਾਲਿਆ ਫਿਰ, ਉਹਨੂੰ ਕੁਛ ਨਹੀਂ ਹੋਰ, ਇੱਕੋ ਹੀ ਬੰਨੇ ਲੱਗੇ। ਇੱਦਾਂ ਅਸੀਂ ਸਾਰੇ ਆਪਣੇ ਅੰਨੇ ਧੰਦਿਆਂ 'ਚ ਖੁੱਬੇ ਪਏ, ਇੰਨੀਆਂ ਸਾਡੇ ਕੋਲ ਅਸੀਂ ਬੰਨੇ ਪਏ ਹਾਂ ਧੰਦਿਆਂ, ਨੌਕਰੀਆਂ, ਜੌਬਾਂ, ਸਾਰ ਇਹ ਨਹੀਂ ਵੀ ਅਸੀਂ ਜੌਬ ਕਰਨੀ ਨਹੀਂ ਹੈ, ਅਸੀਂ ਜੌਬ ਕਰਦੇ ਹੋਏ ਇਹਦੇ ਵਿੱਚੋਂ ਨਿਕਲਣਾ ਹੈ ਵੀ ਇਹ ਵੀ ਜੌਬ ਕਰਨੀ ਹੈ। ਪਰ ਜਿਹੜੀ ਆ ਮਹਾਰਾਜ ਨੇ ਕਿਹਾ ਧੰਦੜੇ ਜਿਹੜੇ ਆ, ਕਈ ਥਾਂ ਮਹਾਰਾਜ ਨੇ ਸਿੱਧਾ ਲਿਖ ਦਿੱਤਾ ਧੰਦਾ ਸਭ ਜਲਾਏ ਕੇ, ਮਤਲਬ ਇਹ ਧੰਦੜੇ ਇੰਨੇ ਕਰੋ। ਅਸੀਂ ਇਹ ਨਹੀਂ ਕਹਿੰਦੇ, ਸਾਡਾ ਗਿਆਨ ਕਹਿੰਦਾ ਹੈ ਕੰਮ ਦੀ ਗ੍ਰੇਡਿੰਗ ਕਰ, ਤੂੰ ਇੰਨੀ ਜੌਬ ਕਰਦਾ ਸਾਰਾ ਕੁਛ ਕਰਦਾ ਸਾਰਾ, ਪਰ ਤੇਰੇ ਨਾਲ ਜਾਣ ਵਾਲਾ ਇੱਕ ਹੋਰ ਵੀ ਕੰਮ ਹੈ, ਉਹਨੂੰ ਵੀ ਕਿਸੇ ਗ੍ਰੇਡ 'ਚ ਲਾ, ਉਹ ਵੀ ਕਰ। ਇਸ ਕਰਕੇ ਜਿਹੜਾ ਸਭ ਤੋਂ ਵੱਡਾ ਕੰਮ ਆ ਉਹ ਆ ਵੀ ਮਰਨ ਵੇਲੇ ਸਾਨੂੰ ਜੰਮਣਾ ਪੈਣ, ਅਸੀਂ ਸੁਖੀ ਜਾਈਏ, ਸਾਡੇ ਘਰ 'ਚ ਵੀ ਸ਼ਾਂਤੀ ਹੋ ਜਾਏ, ਸੁੱਖ ਵਰਤ ਜਾਏ, ਗਾਂਹ ਵੀ ਅਸੀਂ ਜਾ ਕੇ ਅਤੇ ਰੱਬ ਨਾਲ, ਮਤਲਬ ਉਹ ਜਿਹੜਾ ਕੰਮ ਹੈ ਉਹ ਫਸਟ ਗ੍ਰੇਡ ਦਾ ਕੰਮ ਹੈ, ਦੂਸਰੇ ਸਾਰੇ ਸੈਕਿੰਡ ਗ੍ਰੇਡ ਦੇ ਕੰਮ ਹੈ। ਅਸੀਂ ਇਹਨਾਂ ਕੰਮ ਕਰਦਿਆਂ ਹੋਇਆਂ ਇਹਨਾਂ ਨੂੰ ਛੱਡਣਾ ਨਹੀਂ, ਸਾਧ ਨਹੀਂ ਬਣਨਾ, ਪਰ ਇਹ ਨਹੀਂ ਜਾਣਾ, ਵਿੱਚੇ ਕਰਦੇ ਹੋਏ ਅਸੀਂ ਨਾਮ ਜਪਣਾ। ਆਹ ਫਿਲੋਸਫੀ ਹੈ ਭਗਤਾਂ ਦੀ ਔਰ ਸਾਰੇ ਗੁਰੂਆਂ ਦੀ ਔਰ ਇਸ ਗਿਆਨ ਦੀ, ਵਿੱਚੇ ਮਾਇਆ ਪਾਇਆ। ਇਸ ਕਰਕੇ ਬਿਰਖ ਇੱਕ ਤਰੀਆ, ਅਸੀਂ ਇੱਕੋ ਬੰਨੇ ਲੱਗੇ ਹਾਂ ਵੀ ਬਸ ਧੰਦਾ ਕਰੀ ਚਲੋ, ਧੰਦਾ ਕਰੀ ਦੂਸਰਾ ਕੰਮ ਵੀ ਕਰ ਲਓ ਭਜਨ ਬਣਦਾ। ਇਸ ਕਰਕੇ ਬਿਰਖ ਇੱਕ ਤਰੀਆ, ਇਸ ਕਰਕੇ ਇੱਕੋ ਬੰਨੇ ਲੱਗੇ ਹਾਂ ਅਸੀਂ ਕਦੀ ਭਜਨ ਦਾ ਹਾਰ। ਉਹ ਫਿਰ ਸਵਾਲ ਕਰਦੇ ਹਾਂ ਜੀ ਭਜਨ ਕਰਨ ਦੀ ਕੀ ਲੋੜ ਹੈ, ਉਹਨਾਂ ਨੂੰ ਜੇ ਕਹੀਏ ਭਾਈ ਤੁਸੀਂ ਚੰਗੇ ਥਾਂ ਚੱਲ ਜਾਓਗੇ ਅੱਗੇ, ਸਾਰਾ ਕੋਈ ਬੜਾ ਫਾਲ ਹੈ ਭਜਨ ਦਾ ਸਾਰਾ, ਉਹ ਨਹੀਂ ਮੰਨਣਗੇ ਅਸੀਂ। ਲੇਕਿਨ ਇਹਦੇ 'ਚ ਸੱਚਾਈਆਂ ਦੱਸੀਆਂ, ਬਿਰਖ ਇੱਕ ਤਰੀਆ ਬਹੁ ਬੰਦੇ ਪਰੀਆ, ਇਹ ਸਾਰਾ ਕੁਛ ਮੈਂ ਕਿਸ ਤਰ੍ਹਾਂ ਬੰਦਗੀ ਕਰ ਸਕਦਾ। ਕਹਿੰਦੇ ਆਪਣੇ ਆਪ ਨੂੰ ਇਹ ਸਮਝ, ਤੇਰੀ ਇਹ ਹਾਲਤ ਹੈ, ਇੰਨਾ ਘਿਰਿਆ ਪਿਆ ਕੀ ਕਰ, ਤਾ ਮੈਂ ਹਰੇ ਹਰੇ ਕਰੀਆ ਤਾ ਸੁਖੇ ਸਜਰੀਆ। ਆਇਆ ਹੁਣ ਦੂਸਰਾ ਬੰਨਾ ਪਲਟ ਰਿਹਾ ਮਹਾਰਾਜ, ਕਹਿੰਦੇ ਇੱਕ ਹੋਰ ਬੰਨਾ ਵੀ ਹੈ, ਜੇ ਤੂੰ ਉਹ ਵੀ ਕੰਮ ਕਰ ਲੈਣਾ ਹਰ ਹਰ ਕਰਨ ਵਾਲਾ, ਬੰਦਗੀ ਕਰਨ ਵਾਲਾ, ਤਾਂ ਤੇਰਾ ਮਨ ਵੀ ਖੜਾ ਹੋਜੂਗਾ ਔਰ ਉਹ ਸਾਧ ਵੀ ਅੰਦਰ ਪ੍ਰਗਟ ਹੋ ਜਾਏਗਾ। ਇਹ ਸਾਧ ਹੈ ਸਤਿਗੁਰੂ, ਉਹ ਸਾਧ ਸਫਰੀਆ, ਫਿਰ ਤੇਰਾ ਜੀਵਨ ਦਾ ਸਫ਼ਰ ਦੇਖ, ਜਿਹਨਾਂ ਦੇ ਅੰਦਰ ਉਹ ਖੜਾ ਹੋ ਗਿਆ ਹੈ ਆਣ ਕੇ ਸਤਿਗੁਰੂ, ਜਾਂ ਸਾਧ ਹੀ ਉਹਨੂੰ ਕਿਹਾ ਹੈ। ਅਸੀਂ ਬੜੇ ਜ਼ੋਰਦਾਰ ਲਫ਼ਜ਼ਾਂ ਨਾਲ ਚੀਜ਼ ਕਹਿ ਰਹੇ ਹਾਂ ਤਾਂ ਵੀ ਜਿੱਥੇ ਸਾਧ ਆ ਜਾਏ, ਸੰਤ ਆ ਜਾਏ, ਸਤਿਗੁਰੂ ਆ ਜਾਏ, ਉਹ ਪਹਿਲੀ ਪਾਵਰ ਅੰਦਰ ਆਉਂਦੀ ਹੈ ਬੰਦੇ ਦੇ, ਉਹ ਜੋੜਨਹਾਰਾ ਲਿੰਕ ਹੈ ਰੱਬ ਨਾਲ, ਉਹ ਪਹਿਲਾਂ ਆਏਗਾ ਤੁਹਾਡੇ ਅੰਦਰ ਔਰ ਫਿਰ ਤੁਹਾਨੂੰ ਜ਼ਿੰਦਗੀ ਦੇ ਸਫ਼ਰ ਦਾ ਸਵਾਦ ਆ ਜੂਗਾ, ਕਿਉਂਕਿ ਤੁਹਾਡਾ ਮਨ ਥਿਰ ਹੋ ਜਾਂਦਾ ਉਸ ਵੇਲੇ ਜਦੋਂ ਅੰਦਰ ਸਾਧੂ ਦਾ ਸੰਗ ਹੋਏਗਾ, ਅੰਦਰਲੇ ਬੰਨੇ ਦਾ, ਉਹ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਮਨ ਤੁਹਾਡਾ ਖੜਾ ਹੋ ਜਾਣਾ, ਭਟਕਣੋਂ ਬਾਹਰ ਹੋ ਜਾਂਦਾ। ਤੇ ਉਹ ਫਿਰ ਉਹਦੇ ਲਈ ਲਾਈਨ ਲਿਖੀ ਹੈ, ਫਿਰ ਸਾਧ ਨਹੀਂ ਤੇ ਉੱਦਾਂ ਉਹੀ ਸਫ਼ਰ ਕਰਦਾ ਜਾਏਗਾ, ਸਗਲ ਬਟਰੀਆ ਬਿਰਖ ਇੱਕ ਤਰੀਆ ਬਹੁ ਬੰਦੇ ਭਰੀਆ। ਤੂੰ ਪਾਰਥਨ ਜਜ਼ਬਲੇ ਅੰਦਰ ਸਾਧ, ਉਹ ਕੀ ਹੋਏਗਾ? ਕਹਿੰਦੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ। ਉਹ ਅੰਦਰ ਖੜਾ ਹੁੰਦਾ, ਉਹ ਤਾਕਤ ਅੰਦਰ ਤੁਹਾਡੇ ਆਉਂਦੀ ਆ, ਕਾਹਦੇ ਨਾਲ ਆਉਂਦੀ ਹੈ? ਇਸ ਚੀਜ਼ ਨਾ ਤਾ ਮੈਂ ਭਜਨ ਕਰ ਕਰਕੇ, ਬੰਦਗੀ ਕਰਕੇ, ਸ਼ਬਦ ਦੀ ਕਮਾਈ ਕਰਕੇ ਉਹ ਅੰਦਰ ਆਉਣਾ ਸ਼ੁਰੂ ਹੋ ਜਾਂਦਾ। ਉਹ ਜਿਹੜਾ ਸਤਿਗੁਰੂ ਪਹਿਲਾਂ ਆਉਂਦਾ ਹੈ ਤਾਂ ਫਿਰ ਸਾਧ ਉੱਥੇ ਹੀ ਅੰਦਰ ਕੀਰਤਨ ਹੋ ਰਿਹਾ ਹੈ। ਉਹ ਜਿਹੜਾ ਸਾਧ ਦਾ ਕੀਰਤਨ ਇੱਥੇ ਨੰਨੇ ਨੂੰ ਔਂਕੜ ਨਹੀਂ ਹੈ, ਇਹ ਤੁਸੀਂ ਆਪ ਪਾ ਲਓ। ਜਿੰਨੀ ਵੀ ਭੀੜ 'ਚ ਕੀਰਤਨ ਆਇਆ, ਹਰ ਵਾਰੀ ਔਂਕੜ ਆ ਉੱਥੇ। ਇਹ ਕੀਰਤਨ ਸਾਡਾ ਬਾਹਰਲਾ ਨਹੀਂ ਹੈ, ਜਿੱਥੇ ਔਂਕੜ ਆ ਜਾਏ ਕੀਰਤਨ ਨੂੰ, ਇਸ਼ਨਾਨ ਨੂੰ, ਦਾਨ ਨੂੰ, ਪੁੰਨ ਨੂੰ, ਜਿੱਥੇ ਔਂਕੜ ਆ ਜਾਏ ਉਹਦਾ ਮਤਲਬ ਹੈ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ। ਤਿੰਨ ਮਹੀਨੇ ਉੱਤੇ ਕਹੇ ਬਾਹਰਲਾ ਕੀਰਤਨ ਨਹੀਂ ਹੈ, ਇਸ ਕਰਕੇ ਉਹਨੂੰ ਹਾਈਲਾਈਟ ਕਰ ਗਏ ਔਂਕੜ ਦੇ ਕੇ। ਇੱਥੇ ਆਪ ਔਂਕੜ ਹਜ਼ਾਰਾਂ ਦੀ ਗਿਣਤੀ 'ਚ ਔਂਕੜ ਗਾਇਬ ਹੈ ਨਵੀਆਂ ਬੀੜਾਂ 'ਚ, ਪਿਛਲੀਆਂ 'ਚ ਹੈ, ਸਿਆਰੀਆਂ ਗਾਇਬ ਹੈ ਪਿਛਲੀਆਂ 'ਚ, ਨਵੀਆਂ ਬੀੜਾਂ 'ਚ। ਉਹਨਾਂ ਦਾ ਕਸੂਰ ਨਹੀਂ ਹੈ, ਉਹਨਾਂ ਨੂੰ ਵੈਲਿਊ ਨਹੀਂ ਪਤਾ ਵੀ ਇਹ ਮੈਨੇ ਇਹਦਾ ਔਂਕੜ ਕਿੱਡੀ ਜ਼ਰੂਰੀ ਹੈ। ਤਾਂ ਇੱਥੇ ਕੀਰਤਨ ਦੇ ਇਹ ਅੰਦਰ ਗੁਰੇ ਸੁਭ ਦ੍ਰਿਸ਼ਟ, ਗੁਰੂ ਨੇ ਮੇਰੇ ਨਾਲ ਕੀ ਕੀਤਾ, ਐਸੀ ਦ੍ਰਿਸ਼ਟ ਮੇਰੇ 'ਤੇ ਕੀਤੀ, ਗੁਰੇ ਸੁਭ ਦ੍ਰਿਸ਼ਟ ਸਭ ਉੱਪਰੇ ਕਿੰਨਾ ਮੈਨੂੰ ਅੰਦਰਲੇ ਬੰਨਿਓ, ਇੰਨੀ ਚੜ੍ਹਾਈ ਦੇ ਦਿੱਤੀ, ਸਾਰਿਆਂ ਤੋਂ ਉੱਤਾ ਕਰ ਦਿੱਤਾ। ਗੁਰੇ ਸੁਭ ਦ੍ਰਿਸ਼ਟ ਸਭ ਉੱਪਰੇ ਕਿੰਨੀ ਕਿਹਨਾਂ 'ਤੇ, ਜਿਸ ਕੇ ਹਿਰਦੇ ਮੰਤਰ ਦੇ ਹਰੀ, ਜਿਹਨਾਂ ਦੇ ਅੰਦਰ ਹਿਰਦੇ ਵਿੱਚ ਨਾਮ ਆ ਜਾਂਦਾ ਹੈ, ਔਰ ਜਿਸ ਕੇ ਹਿਰਦੇ ਮੰਤਰ ਦੇ ਹਰੀ, ਆਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਜੀ ਸਤਿਗੁਰ ਪੂਰਾ। ਉਹ ਸਤਿਗੁਰ ਪੂਰਾ ਅੰਦਰ ਆ ਜਾਂਦਾ, ਔਰ ਉਸ ਤੋਂ ਬਾਅਦ ਅੰਦਰ ਅਖੰਡ ਕੀਰਤਨ ਕੀ ਹੈ, ਅਨਹਦ ਸ਼ਬਦ ਟੁੱਟਦਾ ਹੀ ਨਹੀਂ ਆ ਧੁਨਾ, ਉਹ ਐਸਾ ਵਲਪਚੀਓਸ ਮਿਊਜ਼ਿਕ ਅੰਦਰ ਆ ਜਾਂਦਾ ਜਿਹੜੇ ਕਿ ਬੰਦੇ ਦੇ ਅੰਦਰ ਹੋ ਰਿਹਾ, ਔਰ ਉਹ 'ਚ ਫਿਰ ਮਹਿਲ ਦਾ ਮਨ ਬਾਹਰ ਜਾਂਦਾ ਹੀ ਨਹੀਂ, ਅਖੰਡ ਟੁੱਟਦਾ ਨਹੀਂ ਹੈ, ਰਾਤ ਦਿਨ ਚੱਲਦਾ ਹੈ। ਅਖੰਡ ਕੀਰਤਨ ਤਿੰਨ ਭੋਜਨ, ਉਹ ਐਸਾ ਸਵਾਦਲਾ ਐਸਾ ਵਰ ਲਿਖੇ ਹੈ ਜਿਹਦੇ ਲਈ ਉਹ ਕੀਰਤਨ ਅੰਦਰਲਾ ਹੈ। ਜਹੈਂ ਕੀਰਤਨ ਹਰੀਆ, ਕਹਿੰਦਾ ਮੈਂ ਇਹੋ ਜਿਹੀ ਜਗ੍ਹਾ 'ਚ ਉਹ ਸਾਧ ਦੇ ਸਰਨ ਪੈ ਰਿਹਾ, ਨਾਨਕ ਸਰਨ ਹਰੀਆ, ਨਾਨਕ ਜੋਤ ਖੁਦ ਹੈ ਲਿਖ ਰਹੀ ਵੀ ਮੈਂ ਉਸ ਜਗ੍ਹਾ ਦੇ ਉੱਤੇ ਸਰਨ 'ਚ ਹੈ। ਸਰਨ ਅੰਦਰਲੀ ਲੈਣੀ ਹੈ, ਕੀਰਤਨ ਅੰਦਰਲਾ ਹੈ, ਸਾਧ ਅੰਦਰਲਾ ਹੈ, ਇਸ ਕਰਕੇ ਇਹ ਸਾਰੀਆਂ ਚੀਜ਼ਾਂ ਪ੍ਰਗਟ ਹੋਣੀਆਂ, ਔਰ ਇਹੋ ਹੀ ਹੈ ਘਰ ਪ੍ਰਗਟ ਆਖ ਲੋਆ ਆਖ ਸੁਣਾਇਆ ਬਿਨ ਸਤ। ਬਾਬਾ ਨਾਨਕ ਲੈਂਦਾ ਉਹਦਾ ਸਤਿਗੁਰ ਤਾਕਤ ਉਹਦੇ ਬਗੈਰ ਨਹੀਂ ਪਾ ਸਕਦਾ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਖ ਸੁਣਾਇਆ। ਨਾਮ ਨੂੰ ਆਖਣਾ ਕੀ ਹੈ? ਤਾ ਮੈਂ
ਹਰੇ ਹਰੇ ਕਰੀਆ ਤਾ ਸੁਖ ਸਹਿਜਰੀਆ।
ਤਾਂ ਨਾਮ ਰਿਪੀਟ ਕਰ ਕਰਕੇ ਸਾਰਾ ਪੜ੍ਹਨਾ ਔਰ ਸਾਰਾ ਅਭਿਆਸ ਕਰਨਾ, ਇਹ ਸੰਗਤ ਐਸੀ ਸੀ ਜਿਹੜੀ ਗੁਰੂ ਨਾਨਕ ਨੇ ਪੈਦਾ ਕੀਤੀ ਸੀ। ਔਰ ਆਪਣੇ ਸ਼ਬਦ ਲਿਖਦੇ ਸਿੱਖ ਸਭਾ ਦੀਖਿਆ ਕਾ ਭਾਉ, ਗੁਰਮੁਖੇ ਸੁਣਨਾ ਸਾਚਾ ਨਾਉ, ਨਾਨਕ ਆਖਣੇ ਵੇਰਾ ਵੇਰ, ਇਹ ਤਿਰੰਗੇ ਨਾਚੂ ਰੱਖ ਰੱਖ ਪੈਰ। ਬਾਬਾ ਨਾਨਕ ਨਾ ਆਪ ਆਪਣੀ ਕਲਮ 'ਤੇ ਲਿਖਿਆ ਵੀ ਮੇਰੇ ਵੇਲੇ ਜਿਹੜੀ ਸੰਗਤ ਹੈ ਉਹ ਇਸ ਤਰ੍ਹਾਂ ਸੀ, ਇਹਨਾਂ ਨੂੰ ਜਿਹੜਾ ਗੁਰਮੰਤਰ ਦੀਖਿਆ 'ਚ ਮਿਲਦਾ ਹੈ ਨਾਮ, ਉਹਨੂੰ ਜਪਣ ਦਾ ਚਾਅ ਚੜਿਆ ਰਹਿੰਦਾ ਸੀ। ਇਸ ਕਰਕੇ ਉਹ ਜਿਹੜਾ ਸ਼ਬਦ ਹੈ ਉਹ ਜਿਹੜਾ ਜਪਣ ਵਾਲਾ ਹੈ, ਜਿਹੜਾ ਦੀਖਿਆ ਪਹਿਲਾਂ ਸਾਰੀ ਸਿੱਖੀ ਨਾਮ ਜਪਦੀ ਸੀ, ਸਿੱਖ ਸਭਾ ਦੀਖਿਆ ਕਾ ਭਾਉ, ਗੁਰਮੁਖ ਸੁਣਨਾ ਸਾਚਾ ਨਾਉ। ਬਾਬਾ ਨਾਨਕ ਕਹਿੰਦਾ ਮੈਂ ਵੀ ਗਰੀਬੀ ਭਾਵਨਾ ਸੰਗਤ 'ਚ ਬੈਠ ਕੇ ਪਿੱਛੇ ਮੈਂ ਵੀ ਵਾਰ ਵਾਰ ਨਾਨਕ ਆਖਣੇ ਵੇਰਾ ਵੇਰ, ਆਹ ਵੈ ਮਹਾ ਗੁਰੂ ਨਾਨਕ ਦੀ ਕਲਮ ਵੀ ਆਹ ਸੰਗਤ ਦੀ ਹਾਲਤ ਸੀ। ਅਤੇ ਇਸ ਕਰਕੇ ਅਸੀਂ ਵੀ ਇਸ ਦਾ ਸ਼ਬਦ ਦਾ ਭੋਗ ਇਸ ਲਾਈਨ 'ਤੇ ਪਾਉਣੀ ਹੈ ਭਈ
ਸੱਚੀ ਬੈ ਸਕ ਤਿਨਹਾ ਸੰਗੇ ਜਿਨ ਸੰਗੇ ਜਪੀਏ ਨਾ ਇੱਕੇ ਆਖਿਆਖੈ ਸਬਦ ਪਾਖੇ ਆਰਦ ਓਰਦ ਦੇ।